दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंड को मेरी है प्रणाम। कूर सूर सब के रे अगारी चलत तजा बड कर्म है तारी मोह नाम सब को पूपाला सेनापत हिं सब जो बिसाला काम को दिलोभ अहंकारा सब जो धाए गजसवारा मत्सर निंदा पुन बट पारी तिसना ते सब रथ असवारी आलस जूप बारनी पाना दुराचार सब चढ़े के काना ममता विषयन आसा जो चोरी पैदल लखिए सोए। सतगुरां दी अपार बख्शिश दा सदका आप सारे बहुत वड्डे भागां वाले हो जिन्हां नूं अपने जीवन दा लहा लैण दा होर सुभाग समा प्राप्त होया है जिन्हां ने इस सरोवर बनाया मानसर जिथे इको वारी आके बंदा जे ओ अपने जीवन दा लाहा लवे ते फिर कदी भी इस मातलोग ते आउण दी लोड़ नहीं फिर ओ सदा वास्ते सुखी हो जांदा। हुण दा बीजिया फिर कदी नहीं मुकदा। सतगुरां गुरबाणी विच लिखिया अब कलो आयो रे आयो एक नाम बोवह बोवह मन रुत नाम रे। हुण नाम दी रुत है खेत विच शरीर खेत विच जिहड़े नाम बीजणगे उन्हां दा हुण दा बीजिया फिर कदी नहीं मुकेगा। चौह जुगां का हुण निबेड़ा पिछले जुगां च जे जीवन नूं कमाई करन दा नहीं मौका मिलिया ते भागां वाले जी है जिन्हां नूं हुण मौका मिल गया। सतगुरां ने फरीद जी जवानी यह बचन लिखिया फरीदा उम्र सुहावड़ी संग सवनड़ी दे जिन्हां दी सोहणी उम्र जवान तंदरुस्त देही फरीदा उम्र सुहावड़ी संग सवनड़ी दे विरले कई पाई जिन्हां प्यारे ने। एडा संसार इस संसार विच इन्ने ज्यादा मनुखा दे विच स्त्रियां पुरश ते उन्हां सारियां चो विरले जिन्हां नूं जवानी विच बालपन विच ते फिर सतगुरां दे नाम नाल गुरु नाल प्रेम होए ते ओ इसे गल नूं मुख रख के फिर हुकम अनुसार नाम जपदे होण एडा लाहा ते होर किसे नूं नहीं प्राप्त हो सकदा। जैसी उपजी पेड़ ते ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ, ਪੁੱਜੇ ਨਾ ਰਤਨ ਕਰੋੜ। ਇੱਥੇ ਕਰੋੜਾਂ ਰਤਨ ਵੀ ਕੁਛ ਨਹੀਂ ਕਰਨਗੇ, ਇੱਥੇ ਹੀਰੇ ਵੀ ਕੁਛ ਨਹੀਂ ਕਰਨਗੇ, ਉਹਦੇ ਵਰਗਾ ਕਿਸੇ ਬ੍ਰਹਿਮੰਡ ਵਿੱਚ ਵੀ ਹੋਰ ਕੋਈ ਨਹੀਂ। ਸਭ ਤੋਂ ਵੱਡੇ ਭਾਗਾਂ ਵਾਲਾ ਉਹ ਜਿਹਨੂੰ ਇਹ ਸੁਭਾਗ ਸਮਾਂ ਮਿਲਿਆ ਕਿ ਜਵਾਨ ਉਮਰ ਵਿੱਚ ਆਪਣੇ ਜੀਵਨ ਦੇ ਲਾਹੇ ਵਿੱਚ ਨਾਮ ਧਨ ਇਕੱਠਾ ਕਰਨ ਦਾ। ਹਰ ਧਨ ਕੇ ਭਰ ਲਿਓ ਭੰਡਾਰ, ਅੰਮ੍ਰਿਤ ਸੰਚਾਹੋ ਭਰੋ ਕਿਆਰੇ, ਤੋ ਮਾਲੀ ਕੇ ਹੋ ਵਹੋ। ਨਾਮ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਹੁੰਦੇ ਸੀ, ਹਰ ਕੋ ਨਾਮ ਸਦਾ ਸੁਖਦਾਈ। ਇਹ ਸਦਾ ਸੁਖ ਦੇਣ ਵਾਲਾ, ਸਾਰੀ ਦੁਨੀਆਂ ਨੂੰ ਸ਼ਾਇਦ ਪਤਾ ਹੋਏਗਾ ਕਿ ਨਾਮ ਸਦਾ ਸੁਖ ਦੇਣ ਵਾਲਾ ਹੈ, ਪਰ ਜਪਦੇ ਤੇ ਸਾਰੇ ਨਹੀਂ। ਸਾਰਿਆਂ ਨੂੰ ਸੁਭਾਗ ਨਹੀਂ ਹੈ, ਸਾਰਿਆਂ ਨੂੰ ਮੌਕਾ ਨਹੀਂ ਹੈ, ਸਾਰਿਆਂ ਨੂੰ ਇਹ ਗਿਆਨ ਵੀ ਨਹੀਂ ਹੈ। ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹ ਗਿਆਨ ਆ ਤੇ ਜਿਨ੍ਹਾਂ ਨੇ ਇਸ ਮੌਕੇ ਦਾ ਲਾਹਾ ਲਿਆ ਤੇ ਲੈ ਰਹੇ ਹੋ, ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਇਹ ਵੱਡੀ ਦਾਤ ਪ੍ਰਾਪਤ ਹੋਈ। ਇੱਕ ਵਾਰੀ ਸਾਰੇ ਯਾਦ ਕਰੀਏ, ਸਭ ਕਹੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਸੰਸਾਰ ਵਿੱਚੋਂ ਚੁਣ ਕੇ ਵੱਖਰੇ ਕਰ ਲਏ ਉਹਨਾਂ ਨੇ, ਤੇ ਚੁਣ ਚੁਣ ਕੇ ਇੱਥੇ ਲਿਆ ਕੇ ਬਿਠਾ ਕੇ ਇਸ ਮਾਨ ਸਰੋਵਰ ਤੇ, ਇਸ ਵੱਡੇ ਸਰੋਵਰ ਤੇ, ਜਿਸ ਸਰੋਵਰ ਤੇ, ਜਿਸ ਤੀਰਥ ਤੇ ਪੰਜ ਗੁਰੂ ਸਾਹਿਬਾਨ, ਜਿਸ ਤੀਰਥ ਤੇ ਸਰੋਵਰ ਤੇ ਦੁਨੀਆਂ ਦੇ 10,000 ਤੀਰਥਾਂ ਦੀ ਸੱਤਿਆ ਕੱਢ ਕੇ ਇੱਥੇ ਪਾ ਦਿੱਤੀ ਹੋਵੇ, ਜਿਹਨੂੰ ਇੰਨੇ ਸਾਰੇ ਸੌਰਾਂ ਨੇ ਵਰ ਦੇ ਦਿੱਤੇ ਹੋਣ ਕਿ ਇੱਥੋਂ ਪੰਛੀ ਵੀ ਉੱਡ ਕੇ ਲੰਘੇ ਉਹ ਵੀ ਬਖਸ਼ਿਆ ਜਾਏਗਾ, ਤੇ ਇਸ ਥਾਂ ਤੇ ਬੈਠ ਕੇ ਜੇ ਤੁਸੀਂ ਜਪ ਤਪ ਕਰਦੇ ਆ ਤੇ ਇਹਦਾ ਕਿੰਨਾ ਮਹੱਤਮਾ ਇਹ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਤੇ ਮੈਂ ਗੱਲ ਇਹ ਕਰ ਰਿਹਾ ਸੀ ਕਿ ਜਿਨ੍ਹਾਂ ਨੇ ਸਾਨੂੰ ਇਸ ਮਾਨ ਸਰੋਵਰ ਤੇ, ਇਸ ਤੀਰਥ ਤੇ, ਇਸ ਤਪੋ ਭੂਮੀ ਤੇ ਲਿਆ ਕੇ ਬਿਠਾ ਕੇ ਤੇ ਇਸ ਕੰਮ ਕਰਨ ਲਾ ਦਿੱਤਾ, ਇੱਕ ਵਾਰੀ ਸਾਰੇ ਉਹਨਾਂ ਨੂੰ ਯਾਦ ਕਰੀਏ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੈਂ ਕਹਿੰਦਾ ਕਿੰਨੇ ਹੀ ਬੰਦੇ ਉਹਨਾਂ ਨੇ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਂਦੇ, ਜਿਹੜੇ ਬਿਮਾਰ ਸੀ, ਰੋਗੀ ਸੀ, ਜਿਨ੍ਹਾਂ ਨੂੰ ਭੂਤ ਪ੍ਰੇਤ ਚੰਬੜੇ ਹੋਏ ਸੀ, ਹੋਰ ਕਰਮਾਂ ਦੇ ਰੋਗ ਚੰਬੜੇ ਸੀ, ਉਹ ਲਿਆਂਦੇ ਇੱਥੇ। ਕਿੰਨੇ ਉਹ ਲੋਕ ਜਿਹੜੇ ਆਪਣੇ ਅਹੰਕਾਰ ਕਰਕੇ, ਮਾੜੀ ਭੈੜੀ ਸੰਗਤ ਕਰਕੇ ਕੁਰਾਏ ਪਏ ਹੋਏ ਸੀ, ਉਹ ਕਿੰਨੇ ਲਿਆਂਦੇ ਇੱਥੇ। ਭਾਈ ਗੁਰਦਾਸ ਜੀ ਲਿਖਦੇ ਨੇ, ਕਾਹੂ ਦਿਸਾ ਕਹਿ ਗਵਨ ਕਹਿ ਬਰਖਾ ਹੋਏ, ਕਿਸੇ ਪਾਸਿਓਂ ਹਵਾ ਚੱਲੇ ਤੇ ਬੱਦਲ ਆ ਜਾਂਦੇ ਤੇ ਮੀਂਹ ਪੈਂਦਾ, ਕਾਹੂ ਦਿਸਾ ਕਹਿ ਪਵਨ ਬਾਦਰ ਬਿਰਾਤ ਹੈ। ਸਾਡਾ ਪੰਜਾਬੀ ਲੋਕਾਂ ਦਾ ਮੰਨਣਾ ਕਿ ਪੂਰੇ ਦੀ ਹਵਾ ਚੱਲੇ ਤੇ ਬੱਦਲ ਆਉਂਦੇ ਮੀਂਹ ਪੈਂਦਾ, ਪੱਛਮ ਦੀ ਹਵਾ ਚੱਲੇ ਤੇ ਬੱਦਲਾਂ ਨੂੰ ਲੈ ਜਾਂਦੀ ਉਡਾ ਕੇ। ਤੇ ਭਾਈ ਗੁਰਦਾਸ ਜੀ ਇਸ ਅੰਦਾਜ਼ੇ ਨੂੰ, ਇਸ ਗੱਲ ਨੂੰ ਉਹ ਲਿਖਦੇ ਨੇ, ਕਾਹੂ ਦਿਸਾ ਕਹਿ ਪਵਨ ਗਵਨ ਕਹਿ ਬਰਖਾ ਹੋਏ, ਕਾਹੂ ਦਿਸਾ ਕਹਿ ਪਵਨ ਬਾਦਰ ਬਿਰਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ। ਇੱਕ ਉਹ ਜਲ ਪਾਣੀ ਆ ਤੇ ਉਹ ਸ਼ਕਣ ਦੇ ਨਾਲ ਦੇਹੀ ਅਰੋਗ ਰਹਿੰਦੀ ਹੈ। ਕੁਸਮਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਚ ਮੈਨੂੰ ਮਿਲਿਆ ਡਲਹੌਜੀ ਜਾਣ ਦਾ, ਪਠਾਨਕੋਟ ਤੋਂ ਉੱਤੇ ਕੋਈ 100 ਕਿਲੋਮੀਟਰ ਲਗਭਗ, ਪਹਾੜੀ ਦੇ ਉੱਪਰ ਇਹ ਸ਼ਹਿਰ ਹੈ, ਬੜਾ ਸੁੰਦਰ ਸ਼ਹਿਰ। ਅੰਗਰੇਜ਼ਾਂ ਨੇ ਇਹ ਜਗ੍ਹਾ ਨੂੰ ਆਪਣੇ ਕਬਜ਼ ਵਿੱਚ ਲੈ ਕੇ ਬਣਾਇਆ ਹੈ, ਇੱਕ ਸ਼ਿਮਲਾ ਤੇ ਇੱਕ ਡਲਹੌਜੀ, ਇਹ ਦੋਵੇਂ ਬਹੁਤ ਵਧੀਆ ਸ਼ਹਿਰ ਨੇ। ਇੱਥੇ ਥੋੜੇ ਲੋਕ ਵਸੇ ਨੇ, ਪ੍ਰਦੂਸ਼ਣ ਨਹੀਂ ਹੈ, ਕਈ ਕਈ ਦਿਨ ਸਰੀਰ ਨੂੰ ਮੈਲ ਨਹੀਂ ਲੱਗਦੀ, ਮੂੰਹ ਤੇ ਮੈਲ ਨਹੀਂ ਜੰਮਦੀ, ਕੱਪੜੇ ਮੈਲੇ ਨਹੀਂ ਹੁੰਦੇ, ਕਈ ਕਈ ਦਿਨ ਮੈਲੇ ਹੁੰਦੇ ਹੀ ਨਹੀਂ ਕੱਪੜੇ। ਮੇਰਾ ਅੰਦਾਜ਼ਾ ਕਿ ਮੈਂ ਸੰਨ 1998 ਦੇ ਲਗਭਗ ਉੱਥੇ ਗਿਆ ਹੋਵਾਂਗਾ ਪਹਿਲੀ ਵਾਰ, ਤੇ ਕੁਦਰਤ ਦੇ ਅਨੁਸਾਰ ਇੱਥੋਂ ਜਦੋਂ ਮੈਂ ਗਿਆ ਤੇ ਮੇਰੀ ਦਾੜ੍ਹ ਥੋੜ੍ਹੀ ਥੋੜ੍ਹੀ ਦੁਖਦੀ ਸੀ, ਤੇ ਉੱਥੇ ਆ ਕੇ ਥੋੜ੍ਹਾ ਜਿਹਾ ਠੰਡਾ ਪਾਣੀ ਅਤੇ ਉਹ ਤਾਜ਼ੇ ਫਲ ਲੱਗੇ ਸੀ, ਸੇਬ ਤੋੜ ਤੋੜ ਕੇ ਖਾਣ ਦੇ ਨਾ ਕੁਛ ਹੋਰ ਵੱਧ ਗਿਆ, ਅਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਕੋਈ ਦਵਾਈ ਦਿਓ। ਉਹ ਕਹਿੰਦੇ ਸੰਤ ਜੀ ਜੇ ਦਵਾਈ ਲੈਣੀ ਆ ਫਿਰ ਪੰਜਾਬ ਜਾਣਾ ਪੈਣਾ, ਇੱਥੇ ਇਹ ਸ਼ਹਿਰ ਵਿੱਚ ਮੈਡੀਕਲ ਦੀ ਦੁਕਾਨ ਨਹੀਂ ਹੈ, ਇੱਥੇ ਤੇ ਬਿਮਾਰ ਲੋਕ ਆ ਕੇ ਇੱਥੋਂ ਦਾ ਪਾਣੀ ਪੀ ਕੇ ਠੀਕ ਹੋ ਜਾਂਦੇ। ਪਾਣੀ ਇੰਨਾ ਨਿਰਮਲ ਪਾਣੀ ਆ ਕਿ ਅੰਦਰੋਂ ਵਿਕਾਰ ਹੀ ਕੱਢ ਦਿੰਦਾ, ਦੋਸ਼ ਹੀ ਕੱਢ ਦਿੰਦਾ। ਪਾਣੀ ਪੀ ਕੇ ਲੋਕ ਠੀਕ ਹੋ ਜਾਂਦੇ। ਇੱਥੋਂ ਦੇ ਵਾਤਾਵਰਨ ਵਿੱਚ ਵੱਡੇ ਵੱਡੇ ਬਿਮਾਰ ਲੋਕ ਜਿਹੜੇ ਆ ਉਹ ਠੀਕ ਹੋ ਜਾਂਦੇ, ਲੋਕਾਂ ਨੂੰ ਜਿਹੜੇ ਰੋਗ ਚੁੰਬੜੇ ਆ ਕਿ ਇੰਨਾ ਸ਼ੁੱਧ ਵਾਤਾਵਰਨ, ਇੰਨੀ ਸ਼ੁੱਧ ਹਵਾ ਆ, ਇੰਨਾ ਸ਼ੁੱਧ ਉੱਥੇ ਉਹ ਕਹਿ ਸਕਦੇ ਹਾਂ ਦਰਖਤਾਂ ਤੋਂ ਜਿਹੜੀ ਸਾਨੂੰ ਮਿਲਦੀ ਆਕਸੀਜਨ, ਅਤੇ ਉਹਦੇ ਨਾਲ ਲੋਕ ਰੋਗੀ ਠੀਕ ਹੋ ਜਾਂਦੇ। ਇੰਨੀ ਵਧੀਆ ਉਹ ਜਗ੍ਹਾ, ਬਨਸਪਤੀ, ਪਾਣੀ, ਅਤੇ ਉਹਨਾਂ ਨੇ ਉਹ ਪਾਣੀ ਪਿਆਇਆ ਅਤੇ ਮੇਰਾ ਉਹ ਠੀਕ ਹੋ ਗਿਆ। ਮੈਂ ਗੱਲ ਕਰਦਾ ਪਿਆ, ਭਾਈ ਗੁਰਦਾਸ ਜੀ ਲਿਖਦੇ ਆ, ਕਾਹੂ ਜਲ ਪਾਨ ਪੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾਤ ਹੈ। ਕਈਆਂ ਨੂੰ ਕਿਤੋਂ ਦਾ ਪਾਣੀ ਪੀ ਕੇ ਢਿੱਡ ਪੀੜ ਹੋ ਜਾਂਦੀ ਆ, ਕਈਆਂ ਨੂੰ ਦਸਤ ਵਗੈਰਾ ਲੱਗ ਜਾਂਦੇ ਆ, ਕਈਆਂ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਉਤਪੰਨ ਹੁੰਦੇ ਆ। ਕਿਸੇ ਇਲਾਕੇ ਦਾ ਕਿਸੇ ਨੂੰ ਪਾਣੀ ਮਾਫਕ ਨਹੀਂ ਆਉਂਦਾ, ਹਵਾ ਨਹੀਂ ਮਾਫਕ ਆਉਂਦੀ, ਵਾਤਾਵਰਨ ਨਹੀਂ ਮਾਫਕ ਆਉਂਦਾ। ਤੇ ਭਾਈ ਗੁਰਦਾਸ ਜੀ ਲਿਖਦੇ, ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ। ਕਿਸੇ ਘਰ ਦੇ ਵਿੱਚ ਅੱਗ, ਲਗਭਗ ਸਾਰਿਆਂ ਘਰਾਂ 'ਚ ਹੀ ਆ ਹੁਣ, ਅੱਗੇ ਪਹਿਲਾਂ ਚੁੱਲ੍ਹਿਆਂ ਦੇ ਵਿੱਚ ਬਲਦੇ ਸੀ, ਭੱਠੀਆਂ 'ਚ, ਹੁਣ ਗੈਸ 'ਤੇ ਬਲਦੀ ਆ, ਅਤੇ ਉਹਦੇ 'ਤੇ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਕਿੰਨੇ ਤਰ੍ਹਾਂ ਦੇ ਪਕਵਾਨ ਬਣਦੇ ਆ ਜਿਹੜੇ ਆਪਾਂ ਰੋਜ਼ ਛਕਦੇ ਹਾਂ। ਪਾਕ ਸਾਗ ਸਿੱਧ ਕਰੇ, ਜਿਹੜੇ ਬੜੇ ਸਵਾਦਿਸ਼ਟ ਹੁੰਦੇ ਅਤੇ ਲੋਕ ਬੜੇ ਚਾਅ ਨਾਲ ਖਾਂਦੇ ਅਤੇ ਦੇਹ ਨੂੰ ਵੀ ਬੜਾ ਉਹ ਸੁੱਖ ਦਿੰਦੇ, ਸੁਖਦਾਈ ਹੁੰਦੇ। ਕੱਲ ਹੀ ਇੱਕ ਨਿਊਜ਼ ਪੜ੍ਹਦਿਆਂ ਵੇਖਿਆ ਮੈਂ, ਕਨੇਡਾ ਦੇ ਵਿੱਚ ਨਕਸਲੀ ਲੋਕਾਂ ਨੇ ਬੰਬਾਰੀ ਇੱਕ ਜਗ੍ਹਾ ਤੇ ਕੀਤੀ, ਉੱਥੇ ਅੱਗ ਲੱਗੀ, ਬਹੁਤ ਲੋਕਾਂ ਦੇ ਘਰ ਸਾੜ ਕੇ ਅੱਗ ਦੇ ਨਾਲ ਸਵਾਹ ਕਰ ਦਿੱਤੇ, ਬਹੁਤ ਲੋਕਾਂ ਦੇ ਘਰ। ਅਤੇ ਉਹ ਜਿਹੜੇ ਘਰਾਂ 'ਚੋਂ ਲੋਕ ਸੜ ਗਏ ਵਿੱਚ ਬਹੁਤ ਜ਼ਿਆਦਾ, ਬਹੁਤ ਸਾਰੇ ਕੁਛ ਬਚ ਗਏ ਜਿਹੜੇ, ਉਹਨਾਂ ਨੂੰ ਰਹਿਣ ਨੂੰ ਥਾਂ ਨਹੀਂ ਹੈ। ਸਤਿਗੁਰੂ ਜਗਜੀਤ ਸਿੰਘ ਜੀ ਇਹ ਬਖਸ਼ਿਸ਼ ਕਰਦੇ ਹੁੰਦੇ ਸੀ, ਜਹਾਜ ਉਹ ਨਹੀਂ ਚੰਗੇ, ਲੋਕ ਉਹ ਨਹੀਂ ਚੰਗੇ ਜਿਹੜੇ ਬੰਬ ਸੁੱਟਦੇ, ਬੰਦੇ ਉਹ ਚੰਗੇ ਆ ਜਿਹੜੇ ਉਹਨਾਂ ਜਹਾਜ਼ਾਂ ਰਾਹੀਂ ਦਵਾਈਆਂ ਸੁੱਟਣ, ਪ੍ਰਸ਼ਾਦੇ ਸੁੱਟਣ, ਕੱਪੜਾ ਲੀੜਾ ਦੇ ਦੇਣ, ਉਹ ਚੰਗੇ। ਉੱਥੇ ਸਾਡੇ ਪੰਜਾਬੀਆਂ ਦਾ ਬੜਾ ਨਾਂ ਆਇਆ, ਉੱਥੇ ਜਿੰਨੇ ਧਾਰਮਿਕ ਗੁਰਦੁਆਰੇ ਨੇ ਸਾਡੇ, ਅਤੇ ਉਹਨਾਂ ਦੇ ਵਿੱਚ ਅਨਾਊਂਸ ਕਰ ਦਿੱਤਾ ਗਿਆ ਕਿ ਜਿਹੜੇ ਬੇਘਰ ਹੋਏ ਨੇ ਅਤੇ ਉਹਨਾਂ ਨੂੰ ਆਪਣੇ ਘਰਾਂ 'ਚ ਇੱਕ ਜਾਂ ਦੋ ਕਮਰੇ ਅਤੇ ਕੁਛ ਕੱਪੜੇ ਦੀ, ਕੁਛ ਖਾਣ ਪੀਣ ਦੀ ਸਹੂਲਤ ਉਹਨਾਂ ਨੂੰ ਜ਼ਰੂਰ ਦਿਓ। ਅਤੇ ਪੰਜਾਬੀਆਂ ਨੇ ਖੇੜੇ ਮੱਥੇ ਬੂਹੇ ਖੋਲ੍ਹ ਦਿੱਤੇ, ਉਹਨਾਂ ਕਿਹਾ ਜੀ ਆਓ, ਜਿੰਨੇ ਸਾਡੇ ਘਰ ਆ ਕੇ ਰਹਿ ਸਕਦੇ ਆ ਰਹਿਣ, ਅਸੀਂ ਕੱਪੜਾ ਲੀੜਾ ਵੀ ਦੇਵਾਂਗੇ ਅਤੇ ਅੰਨ ਪਾਣੀ ਵੀ ਦੇਵਾਂਗੇ। ਅਤੇ ਬੜੀ ਉਸ ਇਲਾਕੇ ਵਿੱਚ ਪੰਜਾਬੀਆਂ ਦੀ ਜੈ ਜੈਕਾਰ ਹੋ ਰਹੀ ਹੈ, ਸਤਿਕਾਰ ਹੋ ਰਿਹਾ, ਮਾਣ ਹੋ ਰਿਹਾ ਕਿ ਇੱਥੇ ਆ ਕੇ ਪੰਜਾਬੀਆਂ ਨੇ ਏਡੀ ਦਇਆ, ਏਡਾ ਪਰਉਪਕਾਰ ਕੀਤਾ ਜਿਹੜਾ ਕਿ ਸਾਨੂੰ ਸਤਿਗੁਰਾਂ ਨੇ ਵਿਰਸੇ ਵਿੱਚ ਬਖਸ਼ਿਆ ਕਿ ਹਰ ਸਿੱਖ ਦਾ ਇਹ ਫਰਜ਼ ਆ, ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ ਸੀਲ ਸੋਜ ਤਸਨਾ ਬਿਨਾ, ਧਰਮ ਲਿੰਗ ਦੱਸ ਜਾਣ ਘਰ ਤੇ ਦੁਸ਼ਮਣ ਵੀ ਜੇ ਆ ਜਾਏ ਨਾ ਤੇ ਉਹਦੀ ਵੀ ਸੇਵਾ ਕਰਨੀ ਹੈ, ਨਿੰਦਿਆ ਕਰਨ ਵਾਲਾ ਵੀ ਆ ਜਾਏ ਤੇ ਉਹਦੀ ਵੀ ਸੇਵਾ ਕਰਨੀ ਹੈ। ਜਲ ਪਾਣੀ, ਪ੍ਰਸ਼ਾਦਾ ਪਾਣੀ, ਰਹਿਣ ਨੂੰ, ਅਤਿਥੀ ਨੂੰ ਰਹਿਣ ਵਾਸਤੇ ਜਗ੍ਹਾ ਦਿੰਦੇ ਹਾਂ, ਏਡਾ ਹੋਰ ਕੋਈ ਪੁੰਨ ਨਹੀਂ। ਜਿਹੜਾ ਦੁੱਖ ਵੇਲੇ ਕਿਸੇ ਅਤਿਥੀ ਨੂੰ ਰਹਿਣ ਵਾਸਤੇ ਜਗ੍ਹਾ ਦਿੰਦਾ ਉਹਦਾ ਕੋਈ ਕਰਮ ਨਹੀਂ, ਸਤਿਗੁਰੂ ਵੇਖਦਾ, ਸਿੱਧਾ ਦਰਗਾਹ 'ਚ ਉਹਨੂੰ ਥਾਂ ਮਿਲ ਜਾਂਦਾ ਸਿੱਧਾ ਹੀ, ਜਦੋਂ ਜਾਏਗਾ ਉਹਦੇ ਵਾਸਤੇ ਆਓ ਭਗਤ ਆ, ਉਹਦੇ ਵਾਸਤੇ ਥਾਂ ਆ। ਸਤਿਗੁਰਾਂ ਨੇ ਇਹ ਗੁਰਮਤਿ ਬਖਸ਼ੀ ਪੰਜਾਬੀਆਂ ਨੂੰ, ਵਿਰਸੇ ਵਿੱਚ ਇਹ ਗੱਲ ਮਿਲੀ। ਮੈਂ ਇਹ ਗੱਲ ਕਰਦਾ ਪਿਆ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਾਤ ਹੈ। ਅਤੇ ਜਦੋਂ ਇਹ ਹੀ ਅੱਗ ਘਰਾਂ ਨੂੰ ਲੱਗਦੀ ਹੈ ਨਾ ਤੇ ਇਹ ਘਰ ਸਾੜ ਕੇ ਸਵਾਹ ਕਰ ਦਿੰਦੀ ਹੈ। ਇੱਕ ਮੌਕੇ ਐਸਾ ਜਵਾਲਾਮੁਖੀ ਧਰਤੀ ਚੋਂ ਨਿਕਲਦਾ ਤੇ ਇਹ ਸਾਰੇ ਬ੍ਰਹਿਮੰਡ ਨੂੰ ਸਾੜ ਕੇ ਸਵਾਹ ਕਰ ਦਿੰਦੀ ਅੱਗ। ਇਹੀ ਅੱਗ ਸਮੁੰਦਰ ਦੇ ਵਿੱਚ ਹੈ ਜਿੱਥੇ 9900 ਨਦੀਆਂ ਰੋਜ਼ ਪਾਣੀ ਪੈਂਦਾ, 9900 ਨਦੀਆਂ ਦਾ ਰੋਜ਼ ਪਾਣੀ ਪੈਂਦਾ, ਉਹਦੇ ਵਿੱਚ ਇੱਕ ਅੱਗ ਆ। ਬੜਵਾਨਲ ਗੁਰੂ ਗੋਬਿੰਦ ਸਿੰਘ ਜੀ ਉਹਦਾ ਨਾਂ ਲਿਖਦੇ ਆ, ਘੋੜੀ ਦੇ ਰੂਪ 'ਚ ਉਹਦਾ ਆਕਾਰ ਆ, ਪਰ ਉਹ ਅੱਗ ਆ। ਉਹ ਜਦੋਂ ਇੱਕ ਵਾਰੀ ਮੂੰਹ 'ਚੋਂ ਅੱਗ ਕੱਢਦੀ ਹੈ ਨਾ, ਵਾਸੀ ਲੈ ਕੇ ਗਾਂਹ ਆਪਣਾ ਹੌਕਾ ਜਿਹਾ ਕੱਢਦੀ, ਲੰਬ ਕੱਢਦੀ ਆ, ਅਤੇ ਜਿੰਨੀ 24 ਘੰਟਿਆਂ 'ਚ ਸਮੁੰਦਰ 'ਚ ਪਾਣੀ ਪਿਆ ਤੇ ਉਛਲਦਾ ਹੁੰਦਾ ਬਾਹਰ ਨੂੰ, ਉਹ ਇੱਕੇ ਵਾਰੀ ਜਿਵੇਂ ਤਵੇ 'ਤੇ ਇੱਕ ਬੂੰਦ ਪਾਣੀ ਪਾ ਦੇ ਸੜ ਜਾਂਦਾ, ਇੰਨਾ ਪਾਣੀ ਜਿਹੜਾ 24 ਘੰਟਿਆਂ 'ਚ ਸਮੁੰਦਰ 'ਚ ਪਿਆ ਸਾਰਾ ਸੜ ਜਾਂਦਾ। ਏਡੀ ਜ਼ਬਰਦਸਤ ਉਹ ਅੱਗ ਆ ਕਿ ਇੱਕ ਹੌਕਾ ਹੀ ਉਹ ਕੱਢਦੀ ਆ ਮੂੰਹ 'ਚੋਂ, ਅਤੇ ਉਹਦੇ ਨਾਲ ਹੀ ਉਹ ਸਾਰਾ ਸੜ ਜਾਂਦਾ, 24 ਘੰਟੇ ਜਿਹੜਾ ਪਾਣੀ ਉਹ 'ਚ ਪੈਂਦਾ ਰਹਿੰਦਾ। ਇਸੇ ਤਰੀਕੇ ਨਾਲ ਇਹ ਅੱਗ, ਮੈਂ ਕੱਲ ਅੱਗ ਦੀ ਗੱਲ ਕਰ ਰਿਹਾ ਸੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦਜੈ ਨਾਨਕਾ ਤਰੀਏ ਕਰਮੀ ਲੱਗ। ਅੱਗ ਕਈ ਪ੍ਰਕਾਰ ਦੀ ਆ ਤੇ ਉਹ ਬੰਦਿਆਂ ਨੂੰ ਸਾੜਦੀ ਆ, ਤੇ ਉਹ ਸਾਰੀਆਂ ਅੱਗਾਂ ਤੋਂ ਬਚਾਉਣ ਵਾਲਾ ਇੱਕੋ ਹੀ ਸਤਿਗੁਰਾਂ ਦਾ ਨਾਮ ਆ। ਤੇ ਸਤਿਗੁਰੂ ਜਗਜੀਤ ਸਿੰਘ ਇਹ ਬਚਨ ਕਰਦੇ ਹੁੰਦੇ ਸੀ, ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ। ਠੰਡੀ ਚੰਦਰਮਾ ਦੀ ਚਾਂਦਨੀ ਦੀ ਠੰਡੀ ਬੜੀ ਠੰਡਕ ਆ। ਸਰਦ ਰੁੱਤ ਵਿੱਚ ਜਦੋਂ ਬੰਦੇ ਏਦਾਂ ਕੰਬਦੇ ਆ, ਸਵੈਟਰ ਪਾ ਕੇ ਵੀ, ਗਰਮ ਚੀਜ਼ਾਂ ਖਾ ਕੇ ਵੀ, ਤੇ ਫਿਰ ਵੀ ਕੰਬਦੇ, ਜਦੋਂ ਬਹੁਤ ਠੰਡ ਹੁੰਦੀ ਹੈ ਕਈਆਂ ਦੇਸ਼ਾਂ ਵਿੱਚ। ਚੰਦਨ ਚੰਦਨ ਸਰਦ ਰੁੱਤ, ਸਰਦ ਰੁੱਤ ਵੀ ਇਸ ਅੱਗ ਨੂੰ ਠੰਡਾ ਨਹੀਂ ਕਰ ਸਕਦੀ। ਉਹ ਭਾਵੇਂ ਕੰਮ ਦੀ ਅੱਗ ਹੋਵੇ, ਭਾਵੇਂ ਕ੍ਰੋਧ ਦੀ ਅੱਗ ਹੋਵੇ, ਭਾਵੇਂ ਲੋਭ ਦੀ ਅੱਗ ਹੋਵੇ, ਤੇ ਭਾਵੇਂ ਹਿੱਤ ਦੀ ਅੱਗ ਹੋਵੇ, ਇਹ ਇਹਨਾਂ ਨੂੰ ਠੰਡਾ ਨਹੀਂ ਕਰ ਸਕਦੀਆਂ। ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ। ਮੇਰੇ ਕਹਿਣ ਤੋਂ ਭਾਵ ਤ੍ਰਿਸ਼ਨਾ ਦੀ ਅੱਗ ਸਭ ਤੋਂ ਵੱਡੀ ਅੱਗ ਆ ਤੇ ਹਰ ਜੀਵ ਨੂੰ ਲੱਗੀ ਹੋਈ ਹੈ। ਸੋਗ ਦੀ ਅੱਗ ਵੀ ਬਹੁਤ ਲੋਕਾਂ ਨੂੰ ਲੱਗੀ ਹੋਈ ਹੈ। ਕ੍ਰੋਧ ਦੀ ਅੱਗ ਨਾਲ ਬਹੁਤ ਲੋਕ ਝੁਲਸੇ ਜਾ ਰਹੇ ਆ, ਕਾਮ ਦੀ ਅੱਗ ਨਾਲ ਸਭ ਦੁਨੀਆਂ ਝੁਲਸੀ ਜਾ ਰਹੀ ਆ। ਤੇ ਸੱਚੇ ਪਾਤਸ਼ਾਹ ਜੀ ਕਬੀਰ ਦੀ ਜਵਾਨੀ, ਫਰੀਦ ਦੀ ਜਵਾਨੀ, ਕਬੀਰ ਦੀ ਜਵਾਨੀ ਕਹਿੰਦੇ ਆ, ਕਬੀਰ ਕੋਠੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਹਰ ਘਰ ਵਿੱਚ ਇਹ ਅੱਗ ਲੱਗੀ ਆ, ਸਾਰਾ ਜਗ ਝੁਲਸ ਰਿਹਾ। ਬਾਬਾ ਦੇਖੇ ਨਦਰ ਕਰ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਵੇਖਦੇ ਆ ਤੇ ਜਲ ਦੀ ਸਭ ਪ੍ਰਿਥਵੀ ਦਿਸ ਆਈ, ਸਾਰੀ ਪ੍ਰਿਥਵੀ ਸੜਦੀ ਦਿਸ ਆਈ, ਤੇ ਸੱਚੇ ਪਾਤਸ਼ਾਹ ਨੇ ਨਾਮ ਦੀ ਦਾਤ ਦੇ ਕੇ ਤੇ ਸਾਰਿਆਂ ਨੂੰ ਠੰਡਾ ਕੀਤਾ, ਜਿੰਨੇ ਜਿੰਨੇ ਨਾਮ ਨਾਲ ਜੁੜੇ। ਮੈਂ ਨਾਮ ਦੀ ਗੱਲ ਕਰ ਰਿਹਾ, ਚੰਦਨ ਚੰਦਨ ਸਰਦਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਉਹਨਾਂ ਨੂੰ ਤੱਤੇ ਕੜਾਏ ਵਿੱਚ ਸੁੱਟਿਆ ਗਿਆ, ਅੱਗ ਨੇ ਸਾੜਿਆ ਨਹੀਂ। ਉਹਨਾਂ ਨੂੰ ਤੱਤੇ ਥੰਬਲਿਆਂ ਨਾਲ ਲਾਇਆ ਗਿਆ, ਉਹ ਠੰਡੇ ਹੋ ਗਏ। ਉਹਨਾਂ ਨੂੰ ਅੱਗ ਦੇ ਵਿੱਚ ਭਾਈ ਵਿਧੀ ਚੰਦ ਵਰਗੇ ਭੱਠੀ 'ਚ ਬਹਿ ਗਏ, ਉਹ ਸੜੇ ਨਹੀਂ, ਸ਼ਾਂਤ ਬੈਠੇ ਰਹੇ, ਕੋਈ ਸੇਕ ਨਹੀਂ ਲੱਗਿਆ। ਜੋ ਜਨ ਪੀਰ ਨਿਵਾਜਿਆ ਤਿੰਨਾ ਆਂਚ ਨਾ ਲਾਗ, ਥੋੜ੍ਹਾ ਜਿੰਨਾ ਵੀ ਸੇਕ ਨਹੀਂ ਉਹਨਾਂ ਨੂੰ ਲੱਗਿਆ। ਅਤੇ ਸਾਡੇ ਭੈਣੀ ਸਾਹਿਬ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਆਇਆ ਕਿ ਲਾਗੇ ਹੀ ਸਾਡੇ ਹਵਨ ਕੁੰਡ ਬਣਿਆ। ਇਹਦੇ ਵਿੱਚ ਸਾਡੇ ਕਿੰਨੇ ਹੀ ਸਿੱਖ, ਸੰਤ ਵਰਿਆਮ ਸਿੰਘ ਜੀ ਮੁਸੱਵਰ, ਸੰਤ ਮੋਹਨ ਸਿੰਘ ਜੀ ਭਾਗੋਵਾਲੀਏ, ਅਤੇ ਇੱਦਾਂ ਇੱਕ ਸੰਤ, ਦੋ ਚਾਰ ਸੰਤਾਂ ਦਾ ਹੋਰ ਨਾਮ ਮੇਰੇ ਸਾਹਮਣੇ ਸੀ ਇਸ ਲਈ ਉੱਕ ਗਿਆ ਉਹ, ਅਤੇ ਇਹ ਸਾਰੇ ਇਸ ਹਵਨ ਕੁੰਡ ਵਿੱਚ ਛਾਲਾਂ ਮਾਰਦੇ ਰਹੇ, ਨੱਚਦੇ ਰਹੇ, ਵਿੱਚ ਚੌਂਕੜਾਂ ਮਾਰ ਕੇ ਵਹਿੰਦੇ ਰਹੇ, ਅਤੇ ਉਹਨਾਂ ਨੂੰ ਇਸ ਅੱਗ ਨੇ ਸਾੜਿਆ ਨਹੀਂ। ਉਹਨਾਂ ਨੇ ਨਾਮ ਜਪਿਆ ਸੀ, ਅਤੇ ਗੁਰਬਾਣੀ ਵਿੱਚ ਪਾਠ ਆਉਂਦਾ, ਜਲ ਨੇ ਡੁੱਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਾਕੇ ਜਾਲੇ। ਪਾਣੀ ਡੋਬਦਾ ਨਹੀਂ ਹੈ ਦੁਨੀਆਂ ਦੇ ਤਸਕਰ, ਤਸਕਰ ਦੇ ਵਿੱਚ ਹਰ ਰੋਗ ਦਾ ਨਾਂ ਤਸਕਰ ਆ, ਹਰ ਭੂਤ ਪ੍ਰੇਤ ਆਦਿ ਵਿਆਦ ਦਾ ਨਾਂ ਤਸਕਰ ਆ, ਰਾਤ ਨੂੰ ਜਿੰਨੇ ਜਾਨਵਰ ਫਿਰਦੇ ਨੇ ਉਹਨਾਂ ਸਾਰਿਆਂ ਦਾ ਨਾਂ ਤਸਕਰ ਆ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੰਨੇ ਠੱਗ ਨੇ, ਜਿੰਨੇ ਪ੍ਰਕਾਰ ਦੇ ਚੋਰ ਨੇ, ਜਿੰਨੇ ਪ੍ਰਕਾਰ ਦੀਆਂ ਬਿਮਾਰੀਆਂ ਨੇ, ਇਹਨਾਂ ਸਾਰੀਆਂ ਤੋਂ ਇਹ ਨਾਮ ਬਚਾ ਲੈਂਦਾ। ਚੌਗਿਰਦ ਹਮਾਰੇ ਰਾਮਕਾਰ, ਜਿਹੜਾ ਨਾਮ ਨੂੰ ਲਗਾਤਾਰ ਜਪਦਾ, ਨਾਮ ਦੀਆਂ ਕਿਰਨਾਂ ਉਹਦੇ ਦੁਆਲੇ ਦੁਆਲੇ ਨਿਕਲਦੀਆਂ ਨਿਕਲਦੀਆਂ, ਕਾਰ ਬਣ ਜਾਂਦਾ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ ਉਹਨਾਂ ਨੂੰ ਦੁੱਖ ਲੱਗਦਾ ਨਹੀਂ ਹੈ, ਉਹ ਦੁੱਖ ਤੋਂ ਬਚੇ ਰਹਿਣਗੇ। ਤੇ ਚੰਦਨ ਚੰਦਨ ਸਰਦਰਤ ਮੂਲ ਨ ਮਿਟਈ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ। ਤੇ ਉਹਨਾਂ ਨੂੰ ਤ੍ਰਿਸ਼ਨਾ ਦੀ ਅੱਗ ਨਹੀਂ ਸਤਾਉਂਦੀ, ਮੋਹ ਦੀ ਅੱਗ ਨਹੀਂ ਸਤਾਉਂਦੀ, ਕਾਮ ਦੀ ਅੱਗ ਨਹੀਂ ਸਤਾਉਂਦੀ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਉਹ ਠੰਡੇ ਹੋ ਗਏ, ਸ਼ਾਂਤ ਹੋ ਗਏ, ਸੰਤੋਖ ਆ ਗਿਆ, ਹੋਰ ਰੱਜ ਗਏ, ਕੋਈ ਤ੍ਰਿਸ਼ਨਾ ਨਹੀਂ, ਕੋਈ ਇੱਛਾ ਨਹੀਂ, ਬਸ ਆਨੰਦ ਹੀ ਆਨੰਦ ਹੈ, ਬਸ ਮਹਾ ਹੀ ਆਨੰਦ ਹੈ। ਨਾਮ, ਉਹ ਨਾਮ ਜਪਣ ਵਾਸਤੇ ਸਤਿਗੁਰਾਂ ਨੇ ਸਾਨੂੰ ਕਿਹਾ। ਅਤੇ ਮੌਕਾ ਹੁਣ ਕਲਯੁੱਗ ਦਾ ਸਭ ਤੋਂ ਚੰਗਾ ਮੌਕਾ ਹੈ, ਧੰਨ ਧੰਨ ਕਲਯੁੱਗ ਨਾਨਕਾ ਜੇ ਚੱਲੇ ਸਤਿਗੁਰ ਪਾਏ, ਧੰਨ ਉਹ ਲੋਕ ਨੇ ਅਤੇ ਧੰਨ ਇਹ ਸਮਾਂ ਹੈ ਜਿਹਦੇ ਵਿੱਚ ਥੋੜ੍ਹਾ ਜਿਹਾ ਜਪਿਆ ਨਾਮ ਬਹੁਤਾ ਸੁੱਖ ਦਿੰਦਾ, ਬਹੁਤਾ ਫਲ ਦਿੰਦਾ। ਧੰਨ ਤੁਸੀਂ ਲੋਕ ਜਿਨ੍ਹਾਂ ਨੂੰ ਇਸ ਭਾਗ ਮਿਲਿਆ, ਅਤੇ ਜਿਹੜੇ ਤੁਸੀਂ ਇੱਥੇ ਆ ਕੇ ਇਸ ਨਾਮ ਦਾ ਲਾਹਾ ਲੈ ਰਹੇ ਹਾਂ, ਸਮੇਂ ਦੇ ਮਾਲਕ ਸਤਿਗੁਰੂ ਦਾ ਨਾਂ ਲਈਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਇਸ ਰਸਤੇ 'ਤੇ ਤੁਰੇ ਹਾਂ। ਇੱਕ ਵਾਰੀ ਸਭ ਗੱਜ ਕੇ ਆਖੀਏ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਮੈਂ ਗੱਲ ਕਰ ਰਿਹਾ ਸੀ ਕਲਯੁੱਗ ਦੀ, ਸਮਾਂ ਕਲਯੁੱਗ ਦਾ ਹੈ। ਕਲਯੁੱਗ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਆਪਣੀਆਂ ਫੌਜਾਂ ਦੱਸਦਾ ਪਿਆ, ਅਤੇ ਉਹਨਾਂ ਫੌਜਾਂ ਦੇ ਨਾਮ ਹੈ, ਤੁਹਾਨੂੰ ਗਿਣ ਕੇ ਇਸ ਤਰ੍ਹਾਂ ਥੋੜ੍ਹੇ ਜਿਹੇ ਦੱਸਦਾ, ਜਿਨ੍ਹਾਂ ਤੋਂ ਅਸੀਂ ਬਚਣਾ। ਕੂਰ ਸੂਰ ਸਭ ਕੇਰ ਅਗਾਰੀ, ਝੂਠ ਸੂਰਮਾ ਤੇ ਇਹ ਝੰਡਾ ਲੈ ਕੇ ਸਾਰੀਆਂ ਫੌਜਾਂ ਦੇ ਅੱਗੇ ਅੱਗੇ ਤੁਰਦਾ, ਇਹ ਸਾਰਿਆਂ ਦੇ ਅੱਗੇ ਹੈ ਤੇ ਝੂਠ ਸਭ ਤੋਂ ਵੱਡਾ ਸੂਰਮਾ ਆ। ਚਲਤ ਤੁਜਾ ਵੱਡ ਕਰ ਮੈਂ ਧਾਰੀ, ਵੱਡਾ ਝੰਡਾ ਲੈ ਕੇ ਅੱਗੇ ਤੁਰਦਾ। ਮੋਹ ਨਾਮ ਸਭ ਕੋ ਭੂਪਾਲਾ, ਮੋਹ ਨਾਮ ਦਾ ਇੱਕ ਰਾਜਾ ਆ, ਉਹ ਸਾਰਿਆਂ ਤੋਂ ਵੱਡਾ। ਉਹਦੇ ਆਖੇ ਲੱਗ ਕੇ ਫੌਜ ਚੱਲਦੀ ਆ। ਮੋਹ ਦੇ ਚੱਕਰ ਵਿੱਚ ਬੰਦਾ ਲੁੱਟ ਲੁੱਟ ਕੇ, ਹੇਰਾ ਫੇਰੀ, ਝੂਠ ਸੱਚ ਬੋਲ ਕੇ ਜਿੱਦਾਂ ਵੀ ਲਿਆ ਹੁੰਦਾ ਲਈ ਆਉਂਦਾ ਮੋਹ ਦੇ ਕਰਕੇ। ਜੀ ਤੇ ਸਾਰਿਆਂ ਦੇ ਵਿੱਚ ਸਤਿਗੁਰੂ ਆ ਤੇ ਸਾਰੇ ਉਹਦੀ ਅੰਸ਼ ਆ, ਬਸ ਬਨਾਵਟ ਵੱਖਰੀ ਵੱਖਰੀ ਆ। ਕਾਹੂ ਮੈਂ ਮੋਤੀ ਮੁਗਤਾਹ ਲਕਾਹੂ ਵਿਆਧ ਲਗਾਈ, ਪਾਣੀ ਮੈਲਾ ਮਾਟੀ ਗੋਰੀ, ਮਾਟੀ ਕੀ ਹੈ ਪੁੱਤਰੀ ਜੋਰੀ। ਮੋਹ ਖਿੱਚਦਾ ਕਿ ਇੱਥੇ ਲਿਆ ਕੇ ਦੇ, ਉੱਥੋਂ ਜਿੱਦਾਂ ਲਿਆ ਹੁੰਦਾ ਲਿਆ ਤੇ ਇੱਥੇ ਦੇ। ਇਹ ਮੋਹ ਨਾਮ ਦਾ ਜਿਹੜਾ ਰਾਜਾ ਨਾ, ਇਹਦਾ ਸਾਰਿਆਂ ਤੇ ਬੜਾ ਭਾਰੀ ਪ੍ਰਭਾਵ ਹੈ।
ਸੈਨਾਪਤ ਹਿੰਸਾ ਜੋ ਵਿਸਾਲਾ,
ਇਸ ਸੈਨਾ ਦਾ ਜਿਹੜਾ ਸੈਨਾਪਤੀ ਆ ਉਹ ਹਿੰਸਾ ਕਰਨੀ ਆ। ਹਿੰਸਾ ਮਨੋ ਵੀ ਹਿੰਸਾ ਹੁੰਦੀ, ਕਿਸੇ ਬਾਰੇ ਬੁਰਾ ਸੋਚਣਾ, ਫਿਰ ਦਾ ਬੁਰੇ ਦਾ ਭਲਾ ਕਰ। ਸਾਡੇ ਇਹਦੇ ਉਲਟ ਹੈ, ਜੇ ਤੁਸੀਂ ਗੁਰੂ ਦੇ ਸਿੱਖ ਆ, ਧਰਮੀ ਆ, ਤੇ ਫਿਰ ਬੁਰੇ ਦਾ ਵੀ ਭਲਾ ਸੋਚਣਾ, ਇਹਨੂੰ ਵੀ ਸਮਤ ਆ ਜਾਏ, ਇਹ ਵੀ ਠੀਕ ਹੋ ਜਾਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨੇ ਲੱਗੇ ਪੱਲੇ ਸਭ ਕੁਛ ਪਾਏ। ਸਾਡੇ ਵਾਸਤੇ ਇਹ ਰਸਤਾ। ਕਬੀਰ ਜੇ ਮਾਰਗ ਪੰਡਿਤ ਗਏ, ਪਾਛੇ ਪਰਾ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ। ਕਬੀਰ ਜਿਹੜੇ ਤੁਸੀਂ ਵਿਰਲੇ ਦੇ ਥੋੜੇ ਆ, ਉਹ ਇੱਧਰ ਨੂੰ ਤੁਰੇ ਹੋਏ। ਭਗਤਾ ਤੈ ਸਹਿ ਸਾਰੀ ਆ, ਜੋੜ ਕਦੇ ਨਾ ਆਇਆ। ਭਗਤ ਗੁਰੂ ਵਾਲੇ ਪਾਸੇ ਨੂੰ ਤੁਰਦੇ ਆ, ਸੰਸਾਰ ਮਾਇਆ ਵਾਲੇ ਪਾਸੇ ਨੂੰ ਤੁਰਦੇ, ਕਿ ਜਿੱਦਾਂ ਮਾਇਆ ਇਕੱਠੀ ਹੁੰਦੀ ਆ, ਕਰੋ ਝੂਠ ਬੋਲ ਕੇ, ਬੰਦਾ ਮਾਰ ਕੇ, ਹੇਰਾ ਫੇਰੀ ਕਰਕੇ, ਲੁੱਟ ਕੇ, ਖੋਹ ਕੇ, ਜਿੱਦਾਂ ਵੀ ਇਹ ਇਕੱਠੀ ਕਰਨੀ ਆ। ਤੇ ਇਹਨਾਂ ਦਾ ਦੂਰ ਵੱਧਦੀ ਆ, ਦੂਰੀ ਵੱਧਦੀ ਆ, ਨੇੜਤਾ ਨਹੀਂ ਹੋ ਸਕਦੀ। ਉਹਨਾਂ ਨੇ ਝੂਠ ਬੋਲਣਾ ਹੁੰਦਾ, ਹੇਰਾ ਫੇਰੀ ਕਰਨੀ ਹੁੰਦੀ, ਚੋਰੀ ਜਾਰੀ ਕਰਨੀ ਹੁੰਦੀ ਆ, ਤੇ ਇਹਨਾਂ ਨੇ ਇਹਨਾਂ ਤੋਂ ਬਚਣਾ ਹੁੰਦਾ, ਬਸ ਇੰਨਾ ਫਰਕ ਆ। ਕਾਮ ਕ੍ਰੋਧ ਲੋਭ ਅਹੰਕਾਰਾ, ਇਹ ਵੱਡੇ ਵੱਡੇ ਸੂਰਮੇ ਆ, ਇਹਨਾਂ ਤੋਂ ਰਾਜੇ ਮਹਾਰਾਜੇ ਨਹੀਂ ਬਚੇ, ਸਾਧੂ ਸੰਤ ਜਪੀ ਤਪੀ ਸੰਨਿਆਸੀ ਇਹਨਾਂ ਤੋਂ ਕੋਈ ਨਹੀਂ ਬਚਿਆ, ਇਹ ਸਾਰਿਆਂ ਦੇ ਉੱਪਰ ਪ੍ਰਬਲ ਆ। ਕਾਮ ਕ੍ਰੋਧ ਲੋਭ ਅਹੰਕਾਰਾ, ਸਭ ਜੋ ਦਾਏ ਗਜ ਅਸਵਾਰਾ, ਇਹ ਹਾਥੀ ਤੇ ਪਾਲਕੀਆਂ ਪਾ ਕੇ ਉਹਦੇ ਵਿੱਚ ਬੈਠੇ ਅਸਵਾਰ ਹੋਏ ਹੋਏ ਆ, ਇਹਦਾ ਬਹੁਤ ਸੰਸਾਰ ਤੇ ਅਸਰ ਪਾ ਰਹੀ ਹੈ। ਮਤਸਰ ਨਿੰਦਾ ਪੁਨ ਬਟ ਪਾਰੀ, ਮਤਸਰ ਨਿੰਦਾ ਤੇ ਠੱਗੀ ਕਰਨੀ, ਤਿਸਨਾ ਸਭ ਰਥ ਪਰ ਅਸਵਾਰੀ, ਤਿਸਨਾ ਇਹ ਜਿੰਨੇ ਵੀ ਸੂਰਮੇ ਆ ਇਹ ਰਥ ਤੇ ਅਸਵਾਰ ਆ, ਦੂਜੇ ਨੰਬਰ ਤੇ ਇਹ ਰਥ ਤੇ ਅਸਵਾਰ ਆ। ਆਲਸ ਜੂਬ ਬਾਲ ਨੀ ਪਾਨਾ, ਆਲਸ ਕਰਨਾ, ਇਸ਼ਨਾਨ ਕਰਨ ਦਾ, ਖਾਣ ਪੀਣ ਦਾ, ਨਹਾਉਣ ਦਾ, ਕੰਮ ਕਰਨ ਦਾ, ਆਲਸੀ ਲੋਕ ਜਿਹੜੇ ਆ ਇਹ ਮੁਰਦਿਆਂ ਵਰਗੇ ਹੁੰਦੇ, ਦੂਜੇ ਦੇ ਆਸਰੇ ਤੇ ਜੀਣ ਵਾਲੇ। ਆਲਸ, ਜੂਆ ਖੇਡਣਾ, ਦੂਜੇ ਦਾ ਧਨ ਚੁਰਾਉਣਾ ਜਾਂ ਆਪਣਾ ਗਵਾ ਦੇਣਾ। ਬਾਰਨੀ, ਸ਼ਰਾਬ ਪੀਣ ਵਾਲੇ, ਦੁਰਾਚਾਰੀ, ਮਾੜੇ ਕਰਮ ਕਰਨੇ, ਮਾੜਾ ਹੀ ਸੋਚਣਾ, ਮਾੜਾ ਹੀ ਵਿਚਾਰ ਰੱਖਣੇ, ਇਹ ਸਾਰੇ ਘੋੜਿਆਂ ਤੇ ਅਸਵਾਰੇ ਦੀ ਫੌਜ ਆ, ਬੜੀ ਤੇਜ਼ ਦੌੜਦੇ ਨੇ ਇਹ ਘੋੜੇ। ਮਮਤਾ ਵਿਸ਼ਿਆਂ ਨੇ ਆਸ਼ਾ ਜੋਈ, ਜਿਨ੍ਹਾਂ ਦੀ ਮਮਤਾ ਵਿਸ਼ਿਆਂ ਵਿੱਚ ਆ, ਕਿੱਦਾਂ ਮੈਨੂੰ ਕੋਈ ਮੇਰੇ ਮਨ ਦਾ ਵਿਸ਼ਾ ਪ੍ਰਾਪਤ ਹੋਏ, ਕਿੱਦਾਂ ਮੈਨੂੰ ਉਹ ਦਿਨ ਰਾਤ ਇਹ ਹੀ ਸੋਚਦੇ ਰਹਿੰਦੇ, ਜਿਨ੍ਹਾਂ ਦੀ ਮਮਤਾ ਵਿਸ਼ਿਆਂ ਵਿੱਚ ਆ, ਆਸ਼ਾ ਜਿਨ੍ਹਾਂ ਦੀ ਆ। ਚੋਰੀ ਪੈਦਲ ਲਖਿਓ ਸੋਏ, ਇਹ ਜਿਹੜੀਆਂ ਫੌਜਾਂ ਨੇ ਇਹ ਪੈਦਲ ਅਸਵਾਰ ਨੇ, ਇਹ ਪੈਦਲ ਤੁਰਦੀਆਂ ਨੇ, ਬਰਸ਼ੇ ਪਕੜ ਕੇ ਛੱਡਦੀਆਂ, ਇਹ ਵੀ ਨਹੀਂ ਹੈ ਜਿਹਦੇ ਤੇ ਦੁਆਲੇ ਹੋ ਜਾਂਦੀਆਂ ਨੇ। ਮਮਤਾ ਵਿਸ਼ਿਆਂ ਨੇ ਆਸ਼ਾ ਜੋਏ, ਚੋਰੀ ਪੈਦਲ ਲਖੀਏ ਸੋਏ ਡੋਰਾ, ਔਰ ਗਨਨ ਕੇ ਲਗ ਕਰਾ ਜੋ ਚਤਰੰਗਨ ਸੈਨ। ਹੋਰ ਕਿੰਨੀ ਸੈਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿ ਰਿਹਾ ਕਲਯੁਗ, ਕਿ ਮੈਂ ਗਿਣ ਕੇ ਨਹੀਂ ਦੱਸ ਸਕਦਾ। ਚੜੇ ਦੌਰੇ ਜਿਸ ਦਿਸ਼ਾ ਕੋ, ਮਾਰ ਕਰੇ ਬਿਨ ਚੈਨ, ਜਿਸ ਦਿਸ਼ਾ ਤੇ ਹਮਲਾ ਬੋਲਦੇ ਆ, ਉੱਥੇ ਸਭ ਕੁਛ ਜਪ ਤਪ ਸੱਤਿਆ ਸਭ ਲੁੱਟ ਲੈਂਦੇ ਆ, ਬੇਚੈਨ ਕਰ ਦਿੰਦੇ ਆ। ਚੌਪੇ ਇਹਨੇ ਆਗੇ ਨਾ ਥਿਰ ਹੈ ਕੋਊ, ਦੁਨੀਆਂ ਤੇ ਇਹਨੇ ਇਹਨਾਂ ਦੇ ਅੱਗੇ ਕੋਈ ਰੁਕ ਨਹੀਂ ਸਕਿਆ, ਟਿਕ ਨਹੀਂ ਸਕਿਆ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਕੋਈ ਸਾਧੂ ਜੰਗਲ ਵਿੱਚ ਜਪ ਤਪ ਕਰ ਰਿਹਾ ਸੀ, ਸਾਰੇ ਰਸਾਂ ਤੋਂ ਪਰੇ ਹੋ ਕੇ ਨਾਮ ਦੇ ਰਸ ਨਾਲ ਜੁੜ ਕੇ, ਇੱਕ ਹੀ ਰਸ ਲੈਣਾ ਨਾਮ ਦਾ ਰਸ, ਹੋਰ ਸਾਰੇ ਰਸ ਛੱਡ ਦਿੱਤੇ। ਇਹਦੇ ਵਿੱਚ ਇੰਨਾ ਜ਼ਿਆਦਾ ਉਹਨੂੰ ਸਵਾਦ ਆ ਰਿਹਾ ਸੀ ਨਾਮ ਜਪਣ ਦਾ, ਇੰਨਾ ਜ਼ਿਆਦਾ ਰਸ ਆ ਰਿਹਾ ਸੀ ਕਿ ਅੰਮ੍ਰਿਤ ਦਾ ਝਰਨਾ ਹੀ ਉਹਦੇ ਸਰੀਰ ਵਿੱਚ ਚੜ੍ਹਦਾ ਸੀ ਅਤੇ ਚਿਹਰੇ 'ਤੇ ਬੜਾ ਤੇਜ਼ ਸੀ, ਬੜੀ ਚਮਕ ਸੀ, ਬੜੀ ਕਸ਼ਿਸ਼ ਸੀ। ਦੁਨੀਆ ਦੇ ਲੋਕ ਝੁਕਦੇ ਸੀ, ਨਮਸਕਾਰ ਕਰਦੇ ਸੀ। ਇੰਦਰ ਦਾ ਆਸਨ ਡੋਲ ਗਿਆ, ਉਹ ਵੇਖਦਾ ਕੌਣ ਹੈ, ਉਹ ਕੋਲ ਥੱਲੇ ਕੋਈ ਸਾਧੂ ਜਪ ਤਪ ਕਰ ਰਿਹਾ ਸੀ, ਡਰ ਗਿਆ ਕਿ ਇਹ ਤਾਂ ਮੇਰਾ ਰਾਜ ਲੈ ਜਾਏਗਾ। ਉਸੇ ਵੇਲੇ ਦੇਵਤੇ, ਅਸੀਂ ਇਹਨਾਂ ਨੂੰ ਬਹੁਤ ਚੰਗੇ ਸਮਝਦੇ ਹਾਂ, ਪਰ ਇਹ ਵੀ ਚਾਹੁੰਦੇ ਆ ਕਿ ਇੱਥੇ ਹੋਰ ਕੋਈ ਨਾ ਆ ਸਕੇ। ਉਹਨਾਂ ਨੇ ਇੱਕ ਐਸੀ ਵਿਉਂਤ ਬਣਾਈ, ਆਪਣੀ ਸਾਰੀ ਫੌਜਾਂ ਨੂੰ ਕਹਿ ਦਿੱਤਾ ਕਿ ਇਸ ਇਲਾਕੇ ਵਿੱਚ ਕੋਈ ਫਲ ਨਾ ਪੈਦਾ ਹੋਏ, ਕੋਈ ਅੰਨ ਨਾ ਪੈਦਾ ਹੋਏ, ਕੋਈ ਸਬਜ਼ੀ ਨਾ ਪੈਦਾ ਹੋਏ, ਕਿਸੇ ਪ੍ਰਕਾਰ ਦਾ ਦੁੱਧ, ਘਿਓ, ਮੱਖਣ, ਕੋਈ ਵੀ ਨਿੱਧੀ ਸੰਸਾਰ 'ਤੇ ਜਾਣੀ ਨਹੀਂ ਚਾਹੀਦੀ। ਉਹਦੇ ਵਾਸਤੇ ਉਹਨਾਂ ਨੇ ਮੀਂਹ ਪਾਉਣਾ ਬੰਦ ਕਰ ਦਿੱਤਾ। ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ, ਹੈ ਦੇਵਤਾ ਪਰ ਉਹ ਜਿੱਥੇ ਉਹ ਸਾਧੂ ਬੈਠਾ ਜਪ ਤਪ ਕਰ ਰਿਹਾ ਸੀ, ਉਹ ਸਾਰੇ ਇਲਾਕੇ 'ਤੇ, ਜਿੰਨਾ ਉਸ ਰਾਜੇ ਦਾ ਰਾਜ ਸੀ ਉਸ ਸਾਰੇ ਇਲਾਕੇ ਵਿੱਚ, ਜਿੰਨੇ ਪ੍ਰਕਾਰ ਦਾ ਅਸੀਂ ਖਾਣੇ ਪਹਿਨਦੇ ਸੁੱਖ ਆ, ਇਹ ਸਾਰਾ ਉਹਨਾਂ ਨੇ ਬੰਦ ਕਰਤਾ। ਪਾਣੀ ਤੋਂ ਜੋ ਚੀਜ਼ਾਂ ਮਿਲਦੀਆਂ ਸਭ ਬੰਦ ਹੋ ਗਈਆਂ, ਲੋਕ ਲੱਗੇ ਕਲਪਣ। ਆਪਣਾ ਹੀ ਇੱਕ ਬੰਦਾ ਭੇਜ ਦਿੱਤਾ ਪੰਡਿਤ ਦੇ ਰੂਪ ਵਿੱਚ ਰਾਜੇ ਕੋਲ ਕਿ ਮੈਂ ਬਈ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸਦਾ, ਮੇਰੇ ਕੋਲ ਪੁੱਛ ਲਓ। ਰਾਜੇ ਨੇ ਕੀ ਪੁੱਛਣਾ ਸੀ? ਉਹਨੇ ਆਖਿਆ, ਮਹਾਰਾਜ ਸਾਡੇ ਦੇਸ਼ 'ਚ ਕਾਲ ਪੈ ਗਿਆ, ਬਾਰਿਸ਼ ਨਹੀਂ ਹੁੰਦੀ, ਸਾਨੂੰ ਉਪਾਏ ਦੱਸੋ। ਉਹਨੇ ਆਖਿਆ, ਉਪਾਏ ਤਾਂ ਬਹੁਤ ਵਧੀਆ ਹੈ, ਛੇਤੀ ਹੋ ਸਕਦਾ, ਕੀ ਕਰੀਏ? ਕਹਿੰਦੇ, ਇੱਕ ਸਾਧੂ ਆ ਜਪ ਤਪ ਕਰ ਰਿਹਾ, ਆਪਣੇ ਪਿੰਡੋਂ ਕੋਈ ਬੀਬੀ ਭੇਜੋ ਜਿਹੜੀ ਉਹਦੇ ਨਾਲ ਵਿਆਹ ਕਰਾ ਕੇ ਉਹਨੂੰ ਪਿੰਡ ਲਿਆਵੇ। ਜਿੱਦਣ ਉਹ ਪਿੰਡ ਵਿੱਚ ਆ ਗਿਆ, ਉਦਣ ਮੀਂਹ ਪੈ ਜਾਏਗਾ। ਰਾਜੇ ਨੂੰ ਇਹ ਸਲਾਹ ਜਦੋਂ ਦਿੱਤੀ ਗਈ, ਰਾਜਾ ਆਪਣੀ ਪ੍ਰਜਾ ਨੂੰ ਇਕੱਠੀ ਕਰਦਾ, ਪੁੱਛਦਾ ਕੋਈ ਹੈ ਸਾਡੇ ਦੇਸ਼ ਵਿੱਚ ਐਸਾ ਜਿਹੜਾ ਉਸ ਸਾਧੂ ਨੂੰ ਕਿੱਦਾਂ ਵੀ ਉਹਦੇ ਨਾਲ ਵਿਆਹ ਕਰਾ ਕੇ ਉਹਨੂੰ ਲੈ ਆਵੇ ਪਿੰਡ ਵਿੱਚ। ਉੱਥੇ ਇੱਕ ਬਹੁਤ ਸੁੰਦਰ ਸਰੀਰ ਵਾਲੀ ਵੇਸਵਾ, ਜਿਹਨੂੰ ਪਤੀ ਦਾ ਸੁੱਖ ਨਹੀਂ ਸੀ, ਹੈ ਬਹੁਤ ਸੁੰਦਰ ਸੀ, ਸਰੀਰ ਬੜਾ ਸੋਹਣਾ ਸੀ, ਬੜੀ ਚੁਸਤ ਚਲਾਕ ਸੀ, ਹਰ ਕਲਾ ਵਿੱਚ ਸੰਪੂਰਨ ਸੀ, ਪਰ ਪਤੀ ਦਾ ਸੁੱਖ ਨਹੀਂ ਸੀ, ਲੋਕਾਂ ਦੇ ਆਸਰੇ ਸੀ। ਉਹ ਰਾਜੇ ਨੂੰ ਕਹਿੰਦੀ ਹੈ, ਮੈਂ ਲਿਆ ਸਕਦੀ ਹਾਂ, ਮੇਰੇ ਅੱਗੇ ਤਾਂ ਕੋਈ ਬੰਦਾ, ਮੈਂ ਜਿਹਦੇ ਵੱਲ ਇੱਕ ਵਾਰੀ ਝਾਕ ਲਾਂ ਉਹ ਬਚ ਕਿਵੇਂ ਸਕਦਾ? ਮੈਨੂੰ ਤੁਸੀਂ ਆਗਿਆ ਦਿਓ ਤਾਂ ਮੈਂ ਉਹਨੂੰ ਲਿਆਉਣੀ ਹੈ, ਪਰ ਮੇਰੀ ਇੱਕ ਮੰਗ ਆ। ਰਾਜਾ ਕਹਿੰਦਾ, ਜੇ ਸਾਡੇ ਦੇਸ਼ ਵਿੱਚ ਮੀਂਹ ਪੈ ਜਾਏ, ਸਭ ਪ੍ਰਜਾ ਸੁਖੀ ਹੋ ਜਾਏ, ਉਹਦੇ ਵਾਸਤੇ ਤਾਂ ਤੂੰ ਜੋ ਮੰਗੇ ਮੈਂ ਉਹ ਦੇਣ ਨੂੰ ਤਿਆਰ ਹਾਂ, ਜੋ ਮੰਗੇ। ਉਹ ਕਹਿੰਦੀ, ਜੀ ਫਿਰ ਇੱਥੇ ਲਿਖ ਦਿਓ ਅੱਧਾ ਰਾਜ, ਸਾਰੇ ਰਾਜ ਵਿੱਚੋਂ ਅੱਧਾ, ਹਰ ਚੀਜ਼ ਵਿੱਚੋਂ ਅੱਧਾ, ਮਹਿਲਾਂ ਵਿੱਚੋਂ ਵੀ, ਧਨ ਵਿੱਚੋਂ ਵੀ, ਘੋੜਿਆਂ ਹਾਥੀਆਂ 'ਚੋਂ ਵੀ, ਅਤੇ ਸਾਰੀ ਜਗ੍ਹਾ ਵਿੱਚੋਂ ਵੀ, ਅਤੇ ਪ੍ਰਜਾ ਵਿੱਚੋਂ ਵੀ, ਹਰ ਚੀਜ਼ 'ਚੋਂ ਅੱਧਾ ਅੱਧਾ ਚਾਹੀਦਾ। ਲਿਖ ਦਿੱਤਾ ਰਾਜੇ ਨੇ, ਲਿਖ ਕੇ ਰੱਖ ਲਿਆ, ਦਿਆਂਗੇ ਉਦਣ ਜਿੱਦਣ ਲੈ ਕੇ ਆਏਗੀ। ਨੌਜਵਾਨ ਸੁੰਦਰ ਅਬਲਾ ਸੀ, ਚਲੇ ਗਈ। ਬਹੁਤ ਸਾਰੇ ਪਕਵਾਨ ਉਹਨੇ ਇਸ ਤਰੀਕੇ ਨਾਲ ਬਣਾਏ ਅਤੇ ਉਹ ਪਕਵਾਨ ਬਣਾ ਕੇ ਉਹਨੇ ਦਰਖਤਾਂ ਨੂੰ ਲਾ ਤੇ। ਜਦੋਂ ਉਹ ਸਾਧੂ ਆਪਣੀ ਬਿਰਤੀ ਤੋਂ ਉਪਰਾਮ ਹੋਏ, ਜਦੋਂ ਉਹਦਾ ਕੁਛ ਖਾਣ ਨੂੰ ਜੀ ਕਰੇ ਅਤੇ ਉਹ ਉਦੋਂ ਫਲ ਤੋੜ ਕੇ ਖਾਂਦਾ ਸੀ, ਅਤੇ ਉਹ ਜਦੋਂ ਉਹ ਪਕਵਾਨ ਖਾਧੇ, ਉਹਦੇ ਵਿੱਚ ਉਹਦੀ ਮਮਤਾ ਸੀ ਪਕਵਾਨ। ਮੈਂ ਥੋੜ੍ਹਾ ਜਿਹਾ ਤੁਹਾਡਾ ਸਾਰਿਆਂ ਦਾ ਧਿਆਨ ਦਵਾਉਣਾ ਚਾਹੁੰਦਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜ਼ਰੂਰੀ ਧਿਆਨ ਦੇਣ ਵਾਲੀ ਗੱਲ ਆ ਕਿ ਜਦੋਂ ਅਸੀਂ ਇਸ਼ਨਾਨ ਪਾਣੀ ਕਰਕੇ, ਖੜਾਵਾਂ ਪੂਵੇ ਪਾ ਕੇ, ਸਰੀਰ ਸੁੱਚਾ ਕਰਕੇ ਭੋਜਨ ਤਿਆਰ ਕਰਦੇ ਹਾਂ, ਅਤੇ ਉਦੋਂ ਸਾਡੇ ਮਨ ਵਿੱਚ ਕੇਵਲ ਅਤੇ ਕੇਵਲ ਨਾਮ ਰਸ ਹੋਏ, ਕਲਪਨਾ ਨਾ ਹੋਏ। ਜੇ ਕਲਪਨਾ ਆ ਧੀ ਦੁਖੀ ਆ, ਪੁੱਤਰ ਦੁਖੀ ਆ, ਆਹ ਚਾਹੀਦਾ, ਉਹ ਚਾਹੀਦਾ, ਜੋ ਮਨ ਵਿੱਚ ਚਿਤਵੀ ਜਾਵਾਂਗੇ ਉਹ ਸਾਰਾ ਉਹਦੇ ਵਿੱਚ ਭਰ ਜਾਣਾ, ਸਾਰਾ ਉਸ ਅੰਨ ਵਿੱਚ। ਜਿਹੜਾ ਬੰਦਾ ਉਹ ਅੰਨ ਖਾਏਗਾ, ਚੋਰ ਬੰਦਾ, ਚੋਰ ਇਸਤਰੀ ਜੇ ਉਸ ਅੰਨ ਨੂੰ ਬਣਾਉਂਦੀ ਹੈ ਤੇ ਜਿਹੜਾ ਜਿਹੜਾ ਖਾਏਗਾ ਉਹ ਉਦੋਂ ਹੀ ਚੋਰੀ, ਅੰਨ ਅੰਦਰ ਗਿਆ ਨੀ ਤੇ ਬਸ ਉਹਨਾਂ ਨੂੰ ਫੁਰਿਆ ਨੀ ਚੋਰੀ, ਉਹ ਚੋਰੀ ਕਰਨੀ ਸ਼ੁਰੂ ਕਰ ਦੇਣਗੇ। ਬੜੇ ਬੜੇ ਇਤਿਹਾਸ ਨੇ ਇਹਦੇ ਤੇ। ਸੱਚੇ ਪਾਤਸ਼ਾਹ ਹੁਕਮ ਕੀਤਾ ਉਹ ਧਿਆਨ ਕਰਕੇ ਤੇ ਜਦੋਂ ਮੰਤਰ ਪੜ ਕੇ ਤੇ ਉਹ ਪਾਣੀ ਦਾ ਗਲਾਸ ਦੇ ਦਿੰਦੇ ਆ ਨਾ ਤੇ ਉਹ ਪਾਣੀ ਪੀਂਦਿਆਂ ਸਾਰ ਅਗਲਿਆਂ ਦੇ ਰੋਗ ਠੀਕ ਹੋ ਜਾਂਦੇ ਆ। ਧਿਆਨ, ਅਸੀਂ ਧਿਆਨ ਧੁਨ ਕੋਈ ਨਹੀਂ ਕਰਦੇ, ਅਸੀਂ ਸ਼ਬਦ ਅੰਮ੍ਰਿਤ ਬਣਾਉਂਦੇ ਹਾਂ ਤੇ ਸਾਡਾ ਮਨ ਕਿਤੇ ਦੌੜਿਆ ਹੁੰਦਾ, ਪੜ੍ਹਦੇ ਅਸੀਂ ਕੁਛ ਹੁੰਦੇ, ਖਿਆਲ ਕਿਤੇ ਹੁੰਦਾ ਤੇ ਅਸੀਂ ਸ਼ਰਬਤ ਬਣਾ ਕੇ ਪੀਂਦੇ ਹਾਂ ਤੇ ਸ਼ਰਬਤ ਹੀ ਪਿਆ ਦਿੰਦੇ ਹਾਂ। ਤੇ ਮੈਂ ਗੱਲ ਇਹ ਕਰ ਰਿਹਾ, ਅੰਨ ਅੰਨ ਬਣਾਉਣਾ, ਬੀਜਿਆ, ਉਹਨੂੰ ਵੱਢਿਆ, ਉਹਨੂੰ ਸਾਫ਼ ਕਰਕੇ ਘਰ ਰੱਖਿਆ, ਉਹਦੇ 'ਤੇ ਵੀ ਜੇ ਭਜਨ ਹੋ ਜਾਏ ਤੇ ਏਡੀ ਵੱਡੀ ਹੋਰ ਕੋਈ ਸ਼ਕਤੀ ਨਹੀਂ ਹੈ ਦੁਨੀਆਂ 'ਤੇ। ਪਰ ਬਣਾਉਣਾ ਜਿਹੜਾ ਨਾ, ਤੁਸੀਂ ਸੁੱਚਾ ਪਾਣੀ ਭਾਂਡੇ ਮਾਂਜ ਕੇ ਭਰਿਆ ਤੇ ਭਰਿਆ ਇਸ਼ਨਾਨ ਕਰਕੇ ਤੇ ਉਹਨੂੰ ਸੁੱਚੇ ਨੂੰ ਜੂਠਾ ਹੱਥ ਨਹੀਂ ਲੱਗਿਆ ਜੇ, ਤੇ ਫਿਰ ਤੁਸੀਂ ਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਆ, ਜਾਂ ਭਜਨ ਕਰਦੇ ਆ, ਜਾਂ ਭਗੌਤੀਆਂ ਕਰਦੇ ਆ, ਕੁਛ ਵੀ ਕਰਦੇ ਆ, ਤੇ ਫਿਰ ਤੁਸੀਂ ਉਹ ਜਿਹੜਾ ਅੰਨ ਬਣਾ ਰਹੇ ਆ ਨਾ, ਉਹਦੇ ਵਿੱਚ ਫੁਰਨਾ ਨਹੀਂ, ਹੋਰ ਜੇ ਫੁਰਿਆ ਤੇ ਜੋ ਤੁਸੀਂ ਉਹਦੇ ਚ ਭਰਤਾ ਉਹ ਅੰਮ੍ਰਿਤ ਬਣ ਗਿਆ। ਜਿਹਨੂੰ ਜਿਹਨੂੰ ਖਵਾਓਗੇ ਉਹ ਉਸੇ ਵੇਲੇ ਜਪ ਤਪ ਕਰਨ ਲੱਗ ਪਏਗਾ, ਉਹਨੂੰ ਨਾਮ ਦਾ ਸਵਾਦ ਆਉਣ ਲੱਗ ਪਏਗਾ, ਉਹਦੀ ਬਿਰਤੀ ਸ਼ਾਂਤ ਹੋ ਜਾਏਗੀ, ਉਹਨੂੰ ਸੁੱਖ ਹੋ ਜਾਏਗਾ, ਆਨੰਦ ਹੋ ਜਾਏਗਾ, ਆਹਾ ਪ੍ਰਸ਼ਾਦਾ ਸ਼ਗਨ ਦਾ ਆਨੰਦ ਆ ਗਿਆ। ਜੋ ਫੁਰਨਾ ਰੱਖ ਕੇ ਲੰਗਰ ਕਿਸੇ ਨੂੰ ਸਿਖਾ ਦਿਓ, ਉਹ ਅਗਲਾ ਖਾਣ ਵਾਲਾ ਉਸ ਵੇਲੇ ਪਕੜਿਆ ਜਾਏਗਾ। ਮੈਂ ਪੜ੍ਹਿਆ ਅੰਨ ਦਾ ਅਸਰ, ਜੈਸਾ ਅੰਨ ਤੈਸਾ ਮਨ, ਜਿੱਦਾਂ ਦਾ ਮਨ ਬਣਦਾ ਸਰੀਰ ਉਦਾਂ ਦੀ ਹਰਕਤ ਉਸੇ ਵੇਲੇ ਕਰਦਾ। ਅਸੀਂ ਸਾਰੇ ਸਰੀਰ ਜਿੰਨੇ ਵੀ ਆ ਮਨ ਦੇ ਆਖੇ ਲੱਗਦੇ ਆ, ਮਨ ਜੋ ਚਾਹੁੰਦਾ ਉੱਠਦੇ ਆ, ਪੀਂਦੇ ਆ, ਖਾਣ ਸੌਨੇ ਜਾਗਦੇ ਆ, ਜੋ ਹੁੰਦਾ ਉਹ ਕਰਦੇ ਆ, ਤੇ ਮਨ ਜਦੋਂ ਜਿੱਦਾਂ ਦਾ ਫੁਰਨਾ ਦਿੰਦਾ ਉਦਾਂ ਦਾ ਹੁੰਦਾ, ਤੇ ਉਹ ਅਸਰ ਹੁੰਦਾ ਅੰਨ ਦਾ। ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਤੈਸੀ ਬਾਣੀ। ਪਾਣੀ ਪੀਓ ਉਸੇ ਵੇਲੇ ਉਦਾਂ ਦੀਆਂ ਗੱਲਾਂ ਫੁਰਨਗੀਆਂ। ਜਿੱਦਾਂ ਦਾ ਪਾਣੀ ਪੀਓਗੇ, ਚੰਗਾ ਪੀਓਗੇ ਚੰਗੀਆਂ ਗੱਲਾਂ ਫੁਰਨਗੀਆਂ, ਮਾੜਾ ਪੀਓਗੇ ਤੇ ਮਾੜਾ, ਉਸੇ ਵੇਲੇ ਉਹਦਾ ਤੁਰੰਤ ਅਸਰ ਆ ਪੀਂਦਿਆਂ ਸਾਰ। ਬਹੁਤ ਵਾਰੀ ਜਦੋਂ ਮੈਂ ਇੱਥੇ ਅੰਮ੍ਰਿਤ ਛਕਦਾ ਤੇ ਮੈਂ ਫਿਰ ਤਜਰਬਾ ਕਰਦਾ ਕਿ ਹੁਣ ਮੇਰੀ ਬਿਰਤੀ ਕਿੱਦਾਂ ਦੀ ਹੈ, ਜਦੋਂ ਮੈਂ ਅੰਮ੍ਰਿਤ ਦਾ ਚੋਲਾ ਛਕਦਾ ਤੇ ਫਿਰ ਮੇਰੀ ਬਿਰਤੀ ਕਿੱਦਾਂ ਦੀ ਹੁੰਦੀ ਹੈ। ਕਈ ਵਾਰੀ ਗੁਰਬਾਣੀ ਦੀਆਂ ਪੰਕਤੀਆਂ ਅੰਦਰੋਂ ਫੁਰਦੀਆਂ, ਫਿਰ ਗਾਉਣ ਨੂੰ ਜੀ ਕਰਦਾ ਤੇ ਫਿਰ ਪਤਾ ਲੱਗਦਾ ਕਿ ਅੰਮ੍ਰਿਤ ਛਕਣ ਦਾ ਕੁਛ ਫਾਇਦਾ ਹੋਇਆ। ਜਦੋਂ ਇਹਦੇ 'ਤੇ ਵਿਚਾਰ ਕਰਦੇ ਹਾਂ ਤਾਂ ਪਤਾ ਲੱਗਦਾ ਕਿ ਪਹਿਲਾਂ ਕਿੱਦਾਂ ਦੀ ਬਿਰਤੀ ਸੀ, ਹੁਣ ਕਿੱਦਾਂ ਦੀ ਹੋ ਗਈ ਹੈ। ਤੇ ਮੈਂ ਗੱਲ ਇਹ ਕਰਦਾ ਪਿਆ ਕਿ ਉਹ ਬੀਬੀ ਨੇ ਅੰਨ ਨੂੰ ਜਿਹੜੇ ਨੂੰ ਪਕਵਾਨ ਨੂੰ ਬਣਾਇਆ ਸੀ, ਉਹਦੇ ਵਿੱਚ ਇਹ ਮਮਤਾ ਪਾ ਦਿੱਤੀ ਸੀ ਕਿ ਇਹ ਅੰਨ ਖਾਂਦਿਆਂ ਸਾਰ ਹੀ ਇਹ ਮੇਰੀ ਪਕੜ ਵਿੱਚ ਆ ਜਾਏ, ਕਾਮ ਦੀ ਪਕੜ ਵਿੱਚ ਆ ਜਾਏ, ਇਹ ਮੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਵੇਖੇ ਨਾ, ਮੇਰੇ ਤੋਂ ਬਿਨਾਂ ਹੋਰ ਕਿਸੇ ਬਾਰੇ ਸੋਚੇ ਨਾ, ਇਹ ਵਿਚਾਰਧਾਰਾ ਉਸ ਪਕਵਾਨ ਦੇ ਵਿੱਚ ਪਾ ਕੇ ਉਹਨੇ ਦਰਖਤਾਂ ਨੂੰ ਲਾਤੀ। ਜਦੋਂ ਉਹਨੇ ਮੂੰਹ 'ਚ ਪਾਇਆ, ਉਹਦਾ ਮਨ ਬਣ ਗਿਆ ਉਦਾਂ ਦਾ ਉਸੇ ਵੇਲੇ। ਸਾਰੀ ਜ਼ਿੰਦਗੀ ਦੀ ਤਪੱਸਿਆ ਇੱਕ ਪਾਸੇ, ਜਪ ਤਪ ਇੱਕ ਪਾਸੇ ਹੋ ਗਿਆ, ਮਨ ਬਣ ਗਿਆ। ਤੇ ਉਹ ਬੀਬੀ ਕਿੱਥੇ ਆ, ਉਹ ਸੋਚਣ ਲੱਗ ਪਿਆ ਜਿੰਨੇ ਇਹ ਏਡੀ ਵਧੀਆ ਮਠਿਆਈ ਦਰਖਤਾਂ ਨੂੰ ਲਾਈ ਆ, ਕੌਣ ਆ, ਕਿੱਥੇ ਆ, ਕਿੱਦੋਂ ਆਇਆ? ਉਧਰ ਧਿਆਨ ਚੱਲ ਗਿਆ ਤੇ ਜਦੋਂ ਉਹਦੀ ਭਾਲ ਵਿੱਚ ਤੁਰ ਪਿਆ ਨਾ, ਤੇ ਫਿਰ ਬੀਬੀ ਨੇ ਉਸਨੇ ਗਾਉਣਾ ਸ਼ੁਰੂ ਕੀਤਾ ਮਿੱਠੀ ਸੁਰ। ਕੁਦਰਤੀ ਉਹਨਾਂ ਲੋਕਾਂ ਨੂੰ ਸੁਰ ਮਿਲੀ ਹੁੰਦੀ ਆ ਗਾਉਣ ਦੀ। ਉਹਨੇ ਜਦੋਂ ਗਾਇਆ ਤੇ ਧਿਆਨ ਉਧਰ ਚੱਲ ਗਿਆ, ਤੇ ਗਾਇਆ ਵੀ ਉਹਨੇ ਉਸੇ ਮਮਤਾ ਨਾਲ ਹੀ। ਅੰਦਰ ਵਿਚਾਰ ਕੀ ਆ, ਅਸੀਂ ਗਾਉਣੇ ਆ, ਅਸੀਂ ਕਿਸ ਵਾਸਤੇ ਗਾ ਰਹੇ ਹਾਂ? ਵਾਹਵਾ ਲੈਣ ਵਾਸਤੇ ਗਾ ਰਹੇ ਹਾਂ ਕਿ ਪੈਸੇ ਲੈਣ ਵਾਸਤੇ ਗਾ ਰਹੇ ਹਾਂ? ਜੇ ਪੈਸੇ ਲੈਣ ਵਾਸਤੇ ਗਾ ਰਹੇ ਹਾਂ ਤੇ ਜਦੋਂ ਮੈਂ ਗਾਉਣਾ ਮੈਨੂੰ ਪਤਾ, ਤੇ ਜਦੋਂ ਅਸੀਂ ਗਾਉਂਦੇ ਹਾਂ ਨਾ ਪੈਸੇ ਲੈਣ ਵਾਸਤੇ, ਤੇ ਫਿਰ ਬੰਦਾ ਸੋਚਦਾ ਕਿ ਵਧੀਆ ਗਾ ਰਿਹਾ ਤੇ ਮੈਂ ਜੇਬ 'ਚੋਂ 100 ਦਾ ਨੋਟ ਕੱਢ ਕੇ ਜਾਂ 500 ਦਾ 1000 ਇਹਦੇ ਅੱਗੇ ਰੱਖ ਹੀ ਦੇਵਾਂ, ਤੇ ਉੱਠ ਕੇ ਰੱਖ ਦਿੰਦਾ। ਜਿੰਦਰੇ ਆਉਂਦੇ ਉਹ ਮਾਇਆ ਨਿਕਲ ਕੇ, ਜੇਬਾਂ 'ਚੋਂ ਮਾਇਆ ਨਿਕਲ ਕੇ, ਟੈਚੀਆਂ 'ਚੋਂ ਬੈਂਕਾਂ 'ਚੋਂ ਨਿਕਲ ਕੇ ਅੱਗੇ ਆ ਜਾਂਦੀ ਹੈ ਮਮਤਾ। ਅਸੀਂ ਕਿਸ ਇੱਛਾ ਨਾਲ ਗਾ ਰਹੇ ਹਾਂ ਤੇ ਉਹ ਅੱਗੇ ਆ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗਾਉਂਦੇ ਹਾਂ ਕਿ ਇਸ ਬੰਦੇ ਨੂੰ ਗਿਆਨ ਹੋ ਜਾਏ ਤੇ ਉਹਨੂੰ ਗਿਆਨ ਵੀ ਹੁੰਦਾ ਤੇ ਅੱਗੇ ਉਹ ਸਿਹਰਾ ਲਾਉਂਦਾ ਕਿ ਹਾਂ ਜੋ ਤੁਸੀਂ ਗੱਲ ਕਹਿ ਰਹੇ ਹੋ ਠੀਕ ਆ, ਧਿਆਨ ਜੇ ਇਸ ਤਰੀਕੇ ਨਾਲ ਆ। ਤੇ ਜੇ ਵਾਹ ਵਾਹ ਲੈਣ ਵਾਸਤੇ ਹੋ ਤੇ ਅਗਲੇ ਇੱਥੇ ਆ ਕੇ ਕਹਿੰਦੇ ਆਹ ਆਨੰਦ ਆ ਗਿਆ ਜੀ, ਤੁਸੀਂ ਗੱਲ ਬੜੀ ਵਧੀਆ ਕੀਤੀ ਆ। ਤੇ ਜੇ ਅਸੀਂ ਸਤਿਗੁਰੂ ਵਾਸਤੇ ਗਾਉਂਦੇ ਹਾਂ, ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ, ਤੇ ਫਿਰ ਗੁਰੂ ਵੀ ਖੁਸ਼ ਹੁੰਦਾ। ਇਹ ਸਾਡੀ ਵਿਚਾਰਧਾਰਾ ਆ ਕਿ ਅਸੀਂ ਕੰਮ ਨੂੰ ਕਿਸ ਇੱਛਾ ਨਾਲ ਕਰ ਰਹੇ ਹਾਂ। ਜੋਈ ਜੋਈ ਮੰਗਨ ਮੰਗੋ ਭਾਵਨੀਆਂ ਸੋ ਪਾਈਏ, ਜੋ ਭਾਵਨਾ ਹੋਏਗੀ ਉਹ ਮਿਲੇਗੀ।
ਤੇ ਮੈਂ ਗੱਲ ਕਰ ਰਿਹਾ ਉਸ ਬੀਬੀ ਦੀ ਇਹ ਭਾਵਨਾ ਸੀ ਕਿ ਮੇਰੀ ਪਕੜ ਵਿੱਚ ਆ ਜਾਏ, ਮੇਰੇ ਬਿਨਾਂ ਹੋਏ ਕਿਸੇ ਨੂੰ ਵੇਖੇ ਨਾ, ਕਿਸੇ ਨਾਲ ਬੋਲੇ ਨਾ, ਕਿਸੇ ਨਾਲ ਗੱਲ ਨਾ ਕਰੇ, ਜੋ ਮੈਂ ਕਹਾਂ ਉਹ ਇਹਨੂੰ ਚੰਗਾ ਲੱਗੇ। ਏਦਾਂ ਦਾ ਉਹਨੇ ਰੁਚੀ ਪਾ ਕੇ ਉਹ ਪਕਵਾਨ ਬਣਾ ਦਿੱਤਾ, ਉਹਨੇ ਖਾ ਲਿਆ, ਉਹ ਲੱਭਣ ਲੱਗ ਪਿਆ, ਲੱਭਣ ਲੱਗ ਪਿਆ ਤਾਂ ਉਹਨੇ ਗਾਉਣਾ ਸ਼ੁਰੂ ਕਰਤਾ। ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਉਹਦਾ ਜਦੋਂ ਧਿਆਨ ਗਿਆ, ਨਾਲੇ ਉਹਦੀ ਮਮਤਾ ਸੀ ਕਿ ਪਕੜ ਵਿੱਚ ਆ ਜਾਏ ਉਹਦੇ ਕੋਲ। ਜਦੋਂ ਉਹ ਸੁਣਿਆ ਨਾ ਜਿਹੜਾ ਸਾਹੁਰਾਂ ਨੇ ਕਿਹਾ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਇਹ ਨਾ ਸੁਣਿਆ ਜਾਏ, ਇਸ ਤਰ੍ਹਾਂ ਦਾ ਗਾਣਾ ਨਾ ਸੁਣਿਆ ਜਾਏ। ਪਰ ਉਹਨੂੰ ਤੇ ਕੋਈ ਵਿਚਾਰੇ ਨੂੰ ਦੱਸਣ ਵਾਲਾ ਨਹੀਂ ਸੀ, ਉਹਦੇ ਅੰਦਰ ਅੰਨ ਗਿਆ ਸੀ ਉਦਾਂ ਦਾ, ਤੇ ਉਹਦਾ ਮਨ ਉਦਾਂ ਦਾ ਬਣ ਗਿਆ ਤੇ ਉਹਨੇ ਉਧਰ ਜਾ ਕੇ ਸੁਣਨਾ ਸ਼ੁਰੂ ਕੀਤਾ। ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨੇ ਗਾਵਤ, ਬੋਲਤ ਬੋਲ ਜਾਏ। ਹੈ ਤੇ ਉਹ ਵੀ ਗਾਉਣਾ ਹੀ ਆ, ਤੇ ਪ੍ਰੇਮ ਚ ਗਾਉਣਾ ਸੀ, ਕਿਸੇ ਨੂੰ ਪਕੜ ਵਿੱਚ ਗਾਉਣਾ ਸੀ। ਪਰ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਇਸ ਮਾਇਆ ਦੇ ਜਾਲ ਚ ਫਸ ਨਾ ਜਾਇਓ, ਨਾ ਸੁਣੋ ਐਸਾ ਗਾਣਾ, ਸਾਖਤਾਂ ਦਾ ਗਾਣਾ ਨਾ ਸੁਣੋ। ਉਸ ਵੇਲੇ ਉਹਦਾ ਉਸਤਾਦ ਕੋਲ ਨਹੀਂ ਸੀ, ਉਹਨੂੰ ਉਹ ਰੋਕ ਨਾ ਸਕਿਆ, ਉਹਦੀ ਪਕੜ ਵਿੱਚ ਚਲ ਗਿਆ। ਉਹਨੇ ਕੋਲ ਬਿਠਾ ਲਿਆ, ਉਹਦੇ ਸਰੀਰ ਤੇ ਫਿਰ ਹੱਥ ਫੇਰਨਾ ਸ਼ੁਰੂ ਕੀਤਾ, ਜਿਹਨੂੰ ਅਸੀਂ ਕਹਿੰਦੇ ਹਾਂ ਸਪਰਸ਼। ਸਰੀਰ ਸਾਡੇ ਹੱਥ ਵਿੱਚ ਇੰਨੀ ਜ਼ਿਆਦੀ ਊਰਜਾ ਹੁੰਦੀ ਹੈ, ਮੈਂ ਕਹਿੰਦਾ ਨਿੱਕਾ ਜਿਹਾ ਬੱਚਾ ਮਾਤਾ ਦੀ ਗੋਦ ਵਿੱਚ ਬੈਠਾ ਕਲਪਦਾ ਰੋਂਦਾ, ਮਾਂ ਜਦੋਂ ਉਹਦੇ ਤੇ ਪੋਲਾ ਪੋਲਾ ਮਮਤਾ ਦਾ ਹੱਥ ਫੇਰਦੀ ਹੈ ਨਾ, ਜੋ ਸੁੱਖ ਉਹਨੂੰ ਮਿਲਦਾ ਤੁਸੀਂ ਸਾਰਿਆਂ ਮਹਿਸੂਸ ਕੀਤਾ ਛੋਟੇ ਹੁੰਦਿਆਂ, ਜਦੋਂ ਮਾਂ ਹੱਥ ਫੇਰਦੀ ਸੀ ਨਾ ਪਿੰਡੇ ਤੇ, ਚਿਹਰੇ ਤੇ, ਮੂੰਹ ਤੇ, ਸਾਨੂੰ ਕਿੰਨਾ ਸੁੱਖ ਪ੍ਰਾਪਤ ਹੁੰਦਾ ਸੀ। ਜੇ ਫਿਰ ਵੀ ਬੱਚੇ ਨੂੰ ਹਾਲੇ ਬਹੁਤੀ ਕਲਪਨਾ ਅੰਦਰ ਵੱਧ ਗਈ ਹੋਈ ਹੈ, ਤਸ਼ਨਾ ਬਹੁਤੀ ਵੱਧ ਗਿਆ, ਤੇ ਫਿਰ ਮਾਂ ਘੁੱਟ ਕੇ ਕਲੇਜੇ ਦੇ ਨਾਲ ਲਾ ਲੈਂਦੀ ਸੀ ਤੇ ਫਿਰ ਸ਼ਾਂਤੀ ਮਿਲ ਜਾਂਦੀ ਸੀ ਉਹਨੂੰ। ਤੇ ਜੇ ਫਿਰ ਵੀ ਹਲੇ ਸ਼ਾਂਤੀ ਨਹੀਂ ਮਿਲਦੀ ਤੇ ਜਦੋਂ ਮਾਂ ਉਹਦੇ ਮੂੰਹ 'ਚ ਦੁੱਧ ਪਾਉਂਦੀ ਹੈ ਨਾ, ਤੇ ਜਦੋਂ ਮਾਂ ਦੀ ਮਮਤਾ ਮਾਂ ਦੀ ਸੋਚ ਕੇ ਸ਼ਾਂਤ ਹੋ ਜਾਏ, ਇਹਨੂੰ ਸੁੱਖ ਮਿਲ ਜਾਏ, ਉਹ ਦੁੱਧ ਪੀਣ ਦਿਆ ਸਾਰੀ ਚੁੱਪ ਕਰ, ਮੂੰਹ 'ਚ ਘੁੱਟ ਗਿਆ ਨੇ ਤੇ ਬੱਚਾ ਸ਼ਾਂਤ ਹੋਇਆ ਨੇ। ਇਹ ਇਹ ਮਮਤਾ ਅੰਦਰ ਜਾਂਦੀ ਹੈ, ਇਹ ਵਿਚਾਰਧਾਰਾ ਅੰਦਰ ਜਾਂਦੀ ਹੈ, ਜਿੱਦਾਂ ਦਾ ਅਸੀਂ ਸੋਚੀ ਜਾਵਾਂਗੇ ਉਦਾਂ ਦਾ ਹੋ ਹੀ ਜਾਏਗਾ। ਇਹ ਬੜੀ ਵੱਡੀ ਇੱਕ ਸ਼ਕਤੀ ਆ, ਗੁਰੂ ਸੋਚਦਾ ਇੱਥੇ ਬੈਠਿਆਂ ਜੋ ਜੋ ਸੋਚੀ ਜਾਂਦਾ ਸੰਸਾਰ 'ਚ ਉਹ ਸਾਰਾ ਕੁਛ ਹੋ ਹੀ ਜਾਂਦਾ, ਉਹ ਅੱਖਾਂ ਵੀ ਨਹੀਂ ਖੋਲਦਾ, ਵੇਖਦਾ ਵੀ ਨਹੀਂ, ਬਸ ਇੱਥੇ ਬੈਠਿਆਂ ਉਹ ਸੋਚਦਾ ਤੇ ਦੁਨੀਆਂ 'ਤੇ ਹੋ ਹੀ ਜਾਂਦਾ। ਆਪਾਂ ਵੀ ਜੋ ਸੋਚਦੇ ਉਹ ਹੁੰਦਾ, ਪਰ ਸਾਡੀ ਵਿਚਾਰਧਾਰਾ ਵੰਡੀ ਹੁੰਦੀ ਆ। ਪਹਿਲਾਂ ਅਸੀਂ ਆਹ ਸੋਚਦੇ ਹਾਂ, ਇਹ ਹਾਲੇ ਉੱਥੇ ਤੱਕ ਪਹੁੰਚੀ ਨਹੀਂ ਕਿਰਨ, ਤਾਂ ਅਸੀਂ ਆਹ ਸੋਚਣ ਲੱਗ ਪੈਂਦੇ ਹਾਂ, ਨਾ ਇੱਧਰਲਾ ਕੰਮ ਹੁੰਦਾ ਨਾ ਉੱਧਰਲਾ ਹੁੰਦਾ, ਅਸੀਂ ਕਿਰਨਾਂ ਨੂੰ ਵਿਚਾਰਿਓ ਮੋੜਦੇ ਹਾਂ, ਲਗਾਤਾਰ ਨਹੀਂ ਉਸ ਤੇ ਪਹਿਰਾ ਦਿੰਦੇ, ਤਾਂ ਸਾਡਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਇਹ ਵਿਚਾਰਧਾਰਾ ਨੂੰ ਮੈਂ ਵੇਖਿਆ ਬਹੁਤ ਨੇੜਿਓਂ, ਮੈਂ ਗੱਲ ਕਰ ਰਿਹਾ ਉਹ ਸਾਧੂ ਦਾ, ਜਦੋਂ ਸਪਰਸ਼, ਜਦੋਂ ਪਹਿਲਾਂ ਤੇ ਬਿਨ ਦੇਖੇ ਨਹੀਂ ਉਪਜੇ ਆਸਾ, ਕੰਨਾਂ ਨਾਲ ਸੁਣਦੇ ਹਾਂ, ਮੂੰਹ ਨਾਲ ਖਾਂਦੇ ਹਾਂ, ਜਿੱਦਾਂ ਦਾ ਖਾਂਦਾ ਉਦਾਂ ਦਾ ਅਸਰ, ਫਿਰ ਜਿੱਦਾਂ ਦਾ ਕੰਨਾਂ ਨਾਲ ਸੁਣਿਆ ਉਦਾਂ ਦਾ ਅਸਰ, ਫਿਰ ਜੋ ਅੱਖਾਂ ਨਾਲ ਵੇਖਦੇ ਹਾਂ ਬਿਨ ਦੇਖੇ ਨਹੀਂ ਉਪਜੇ ਆਸਾ, ਜਦੋਂ ਦੇਖ ਲਿਆ ਤੇ ਫਿਰ ਪੁੱਛਦਾ ਕੌਣ ਆ ਤੂੰ ਇੰਨੀ ਸੋਹਣੀ, ਕਿੱਥੋਂ ਆਈ ਆ, ਕਾਹਦੇ ਵਾਸਤੇ ਆਈ ਆ। ਤੇ ਉਹ ਕਹਿੰਦੀ ਆ ਮੈਨੂੰ ਤਾਂ ਤੁਹਾਡੀ ਸੇਵਾ ਵਾਸਤੇ ਭੇਜਿਆ ਗਿਆ, ਮੈਂ ਤਾਂ ਤੁਹਾਡੀ ਦਾਸੀ ਹਾਂ, ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਕਰਾਂਗੀ, ਤੁਹਾਡੇ ਬਿਨਾਂ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਤੁਹਾਡਾ ਪਾਣੀ ਭਰਾਂਗੀ, ਕੱਪੜੇ ਧੋਵਾਂਗੀ, ਮੁੱਠੀ ਚਾਪੀ ਕਰਾਂਗੀ, ਤੁਹਾਨੂੰ ਇੱਦਾਂ ਦੇ ਫਲ ਰੋਜ਼ ਖਵਾਇਆ ਕਰਾਂਗੀ, ਤੁਸੀਂ ਬਸ ਨਾਮ ਜਪੋ, ਤੁਸੀਂ ਤਕੜੇ ਹੋ ਕੇ ਨਾਮ ਜਪੋ, ਤੁਹਾਡੀ ਤਪੱਸਿਆ ਦਾ ਫਲ ਆ। ਸਾਧੂ ਨੇ ਸੋਚ ਲਿਆ ਖਰੇ ਮੇਰੀ ਤਪੱਸਿਆ ਦਾ ਹੀ ਫਲ ਆ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਲੁੱਟਿਆ ਵੀ ਗਿਆ। ਸਪਰਸ਼, ਜਦੋਂ ਹੱਥ ਦਾ ਸਪਰਸ਼ ਕਿਹਾ, ਰੂਪ ਰਸ ਸਪਰਸ਼, ਦੂਰੋਂ ਰੂਪ ਦੇਖਿਆ, ਦੂਰੋਂ ਕੱਪੜਾ ਦੇਖੋ ਤੇ ਕੱਪੜਾ ਖਿੱਚਦਾ ਆਪਦੇ ਵੱਲ ਨੂੰ। ਹਰ ਕਿਸੇ ਨੂੰ ਰੰਗ ਪਸੰਦ ਹੁੰਦਾ, ਸਾਨੂੰ ਚਿੱਟਾ ਰੰਗ ਸਾਹੁਰਾਂ ਦੀ ਕਿਰਪਾ ਨਾਲ ਪਸੰਦ ਆ, ਅਸੀਂ ਚਿੱਟੇ ਕੱਪੜਿਆਂ ਵਾਲੇ ਦੇਖਦੇ। ਮੈਂ ਜਦੋਂ ਬੱਸ ਗੱਡੀ ਵਿੱਚ ਜਾਂਦਾ ਨਾ, ਕੋਈ ਸਿੰਘ, ਕੋਈ ਮਾਈ ਬੀਬੀ, ਕੋਈ ਜਿਹਨੇ ਇੱਦਾਂ ਦੇ ਕੱਪੜੇ ਪਾਏ ਹੋਣ, ਤੇ ਫਿਰ ਉਹ ਖਿਚਾਵ ਹੁੰਦਾ ਉਹਦੇ ਵੱਲ, ਫਿਰ ਉਹਨਾਂ ਦੇ ਪੈਰਾਂ ਵੱਲ ਦੇਖੀਦਾ। ਜੇ ਤੇ ਚੂੜੀਦਾਰ ਸੁੱਥਣ ਪਾਈ ਆ ਤੇ ਫਿਰ ਚਾਹ ਹੁੰਦਾ ਕਿ ਇਹ ਨਾਮ ਧਾਰੀ ਸੰਤ ਖਾਲਸੇ ਵਿੱਚੋਂ ਸਤਿਗੁਰਾਂ ਦੀ ਸਾਂਝ ਆ ਸਾਡੀ ਸਿੱਖੀ ਦੀ ਇਹਨਾਂ ਨਾਲ, ਫਿਰ ਉਹਦਾ ਖਿਚਾਅ ਹੋ ਜਾਂਦਾ। ਤੇ ਜੇ ਸਲਵਾਰ ਹੋਏ ਤੇ ਫਿਰ ਮਨ ਆਪੇ ਪਿੱਛੇ ਹਟ ਜਾਂਦਾ, ਨਹੀਂ ਇਹ ਇਹਦੇ ਨਾਲ ਸਾਡਾ ਸੰਪਰਕ ਨਹੀਂ ਹੈ। ਚੂੜੀ ਦਾ ਸਿਰਫ ਇਕੱਲਾ ਚੂੜੀਦਾਰ ਪਜਾਮਾ ਸਾਨੂੰ ਖਿੱਚਦਾ, ਉਹ ਦੱਸਦਾ ਕਿ ਇਹ ਸਿੱਖ ਆ, ਪਰ ਉਹ ਜੇ ਪਾਇਆ ਹੋਏ ਤੇ ਪਤਾ ਲੱਗਦਾ ਕਿ ਇਹ ਸਿੱਖ ਹੈ, ਨਹੀਂ ਪਾਇਆ ਤੇ ਨਹੀਂ ਪਤਾ ਲੱਗਦਾ। ਇਸੇ ਤਰੀਕੇ ਨਾਲ ਇਹ ਚੀਜ਼ਾਂ ਦੀ ਖਿਚਾਅ ਵਾ। ਤੇ ਮੈਂ ਗੱਲ ਇਹ ਕਰ ਰਿਹਾ, ਰੂਪ ਦੂਰੋਂ ਕੱਪੜਾ ਖਿੱਚਦਾ ਤੇ ਨੇੜੇ ਆ ਕੇ ਉਹਦੀ ਸ਼ਕਲ, ਉਹਦਾ ਹਾਵ ਭਾਵ ਖਿੱਚਦਾ, ਉਸ ਤੋਂ ਬਾਅਦ ਉਹਦੀ ਬੋਲਬਾਣੀ ਚੰਗੀ ਆ ਤੇ ਫਿਰ ਨੇੜੇ, ਜੇ ਮਾੜੀ ਆ ਤੇ ਫਿਰ ਦੂਰ, ਜੇ ਭੈੜਾ ਬੋਲਦੀ ਆ ਫਿਰ ਦੂਰ। ਹਰ ਬੰਦੇ ਦਾ ਬੋਲਬਾਣੀ ਦੇ ਨਾਲ ਰਿਸ਼ਤਾ, ਮਿੱਠਾ ਬੋਲਣ ਵਾਲਾ ਸੱਚੇ ਪਾਤਸ਼ਾਹ ਕਹਿੰਦੇ ਮਿੱਠਾ ਬੋਲੇ ਨਿਮ ਚੱਲੇ ਹੱਥੋਂ ਪੀ ਕਿਛ ਦੇ ਰੱਬ, ਉਹ ਬੰਦਾ ਰੱਬ ਆ ਜਿਹੜਾ ਤਿੰਨ ਕੰਮ ਕਰੇ। ਤੇ ਜੇ ਰੱਬ ਨੂੰ ਪਾਉਣਾ ਤੇ ਉਹ ਫਰੀਦ ਜੀ ਕਹਿੰਦੇ ਫਰੀਦਾ ਇਹ ਕੰਮ ਕਰ, ਤੂੰ ਮਿੱਠਾ ਬੋਲ, ਇਹ ਤੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆ ਮੰਤ, ਨਿਮ ਕੇ ਚੱਲਣਾ ਖਿਮਾ ਕਰ ਦੇਣਾ ਅਗਲੇ ਦੀ ਗਲਤੀ ਨੂੰ, ਤੇ ਮਿੱਠਾ ਬੋਲਣਾ ਇਹ ਮਣੀਆਂ ਸਾਰੀਆਂ ਮਣੀਆਂ ਦੀ ਉੱਚੀ ਮਣੀ, ਦੁਨੀਆਂ ਦੀਆਂ ਜਿੰਨੀਆਂ ਮਣੀਆਂ ਨਾ ਮਣੀ ਦਾ ਮਤਲਬ ਹੱਥ ਚ ਆ ਗਈ ਜੋ ਚਿਤਰੀਏ ਮਿਲਦਾ। ਸਭ ਮਣੀਆਂ ਤੋਂ ਛੇਤੀ ਦੇਣ ਵਾਲੀ ਚੀਜ਼ ਹੈਗੀ ਆ ਮਿੱਠਾ ਬੋਲਣਾ, ਇਹ ਛੇਤੀ ਪ੍ਰਗਟ ਹੁੰਦੀ ਹੈ, ਇਹਦੇ ਨਾਲ ਛੇਤੀ ਛੇਤੀ ਸਭ ਚੀਜ਼ਾਂ ਮਿਲ ਜਾਂਦੀਆਂ ਨੇ। ਮਣੀਆਂ ਮੰਤ, ਇਹ ਮਣੀ ਮੰਤਰ ਵਾਲੀ ਮਣੀ ਹੈ ਜਿਹੜੀ ਬਹੁਤ ਛੇਤੀ ਬੰਦੇ ਨੂੰ ਵਸ ਵਿੱਚ ਕਰਦੀ ਹੈ, ਬਹੁਤ ਛੇਤੀ ਦੁਨੀਆਂ ਦੇ ਪਦਾਰਥ ਦਿੰਦੀ ਹੈ। ਮਿੱਠਾ ਬੋਲਣਾ, ਮਿੱਠਾ ਬੋਲਣਾ, ਤੇ ਮਿੱਠਾ ਬੋਲੇ ਨਿਮ ਚੱਲੇ ਹੱਥੋਂ ਵੀ ਕੁਛ ਦੇ ਗੁਣ ਚੰਗਿਆਈਆਂ ਤੱਤ। ਮਿੱਠਾ ਬੋਲੇ ਨਿਮ ਚੱਲੇ, ਸਾਰੀਆਂ ਗੁਣਾਂ ਦਾ ਸਾਰੀਆਂ ਚੰਗਿਆਈਆਂ ਦਾ ਇਹ ਤੱਤ ਆ ਮਿੱਠਾ ਬੋਲਣਾ। ਸਭ ਤੋਂ ਪਹਿਲਾਂ ਦੂਰੋਂ ਕੱਪੜਾ ਦਿਸਿਆ, ਫਿਰ ਨੇੜਿਓਂ ਚਿਹਰਾ ਦਿਸਿਆ, ਫਿਰ ਉਸ ਤੋਂ ਬਾਅਦ ਉਹਦੀ ਬੋਲਬਾਣੀ ਸੁਣੀ, ਜੇ ਤਿੰਨੇ ਗੱਲਾਂ ਚੰਗੀਆਂ ਤੇ ਫਿਰ ਨੇੜਤਾ ਬਣ ਗਈ, ਤੇ ਫਿਰ ਉਸ ਤੋਂ ਬਾਅਦ ਜੇ ਹੱਥ ਦਾ ਸਪਰਸ਼ ਲੱਗ ਗਿਆ ਤੇ ਫਿਰ ਇਹਦੀ ਪਕੜ ਤੋਂ ਕੋਈ ਨਹੀਂ ਜਾ ਸਕਦਾ। ਸਪਰਸ਼ ਦੇ ਵਿੱਚ ਬੜੀ ਸ਼ਕਤੀ ਆ। ਗੁਰੂ ਪੀਰ ਸਾਧੂ ਸੰਤ ਮਾਤਾ ਪਿਤਾ ਹੱਥ ਨਾਲ ਪਿਆਰ ਜਦੋਂ ਦਿੰਦੇ ਆ ਨਾ, ਜਿਹਨੂੰ ਉਹ ਪਿਆਰ ਮਿਲਦਾ, ਜਿਹਨਾਂ ਨੂੰ ਉਸ ਪਿਆਰ ਦੀ ਕਦਰ ਆ। ਹੁਣ ਤੇ ਸਾਡੇ ਮਨ ਇੰਨੇ ਜ਼ਿਆਦਾ ਉਚਾਟ ਹੋ ਗਏ ਆ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੀ ਨਹੀਂ ਹੈ। ਇਕਾਗਰ ਮਨ ਹੋਏ ਤੇ ਮਾਤਾ ਜਾਂ ਪਿਤਾ ਜਾਂ ਗੁਰੂ ਪੀਰ ਸਿਰ ਤੇ ਹੱਥ ਰੱਖਦਾ ਤੇ ਉਹਦੇ ਨਾਲ, ਸਤਿਗੁਰਾਂ ਨੇ ਗੁਰਬਾਣੀ 'ਚ ਲਿਖਿਆ, ਮੈਂ ਕੋਲੋਂ ਨਹੀਂ ਕਹਿੰਦਾ, ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਤਾਂ ਕੋ ਕਹਾ ਪ੍ਰਵਾਹ ਕਾਹੂ ਕਿ ਜਾ ਕੇ ਬਸੀਸ ਧਰਿਓ ਗੁਰ ਹੱਥ। ਜਿਹਦੇ ਸਿਰ ਤੇ ਗੁਰੂ ਨੇ ਹੱਥ ਧਰ ਦਿੱਤਾ ਉਹਨੂੰ ਕਿਹੜੀ ਕਮੀ ਰਹਿ ਜੂਗੀ? ਕੋਈ ਵੀ ਨਹੀਂ ਰਹਿ ਸਕਦੀ। ਮਾਤਾ ਪਿਤਾ ਦਾ ਹੱਥ, ਸਾਧੂ ਸੰਤਾਂ ਦਾ ਸਿਰ ਤੇ ਹੱਥ, ਸਪਰਸ਼, ਸਪਰਸ਼ ਦੇ ਨਾਲ ਬੜੀ ਵੱਡੀ ਪਕੜ ਹੈ, ਬੜੀ ਵੱਡੀ ਸਾਂਝ ਹੈ। ਰੂਪ, ਰਸ, ਸਪਰਸ਼, ਸ਼ਬਦ, ਪੁਲਾੜ, ਉਹ ਵਿਚਾਰਾ ਸਾਧੂ ਪਕੜ ਵਿੱਚ ਆ ਗਿਆ। ਸਪਰਸ਼ ਦਾ ਸੁੱਖ ਜਿਹੜਾ ਸੀ ਉਹਦੇ ਕਰਕੇ ਉਹ ਬਚ ਗਿਆ। ਜੋ ਸੁੱਖ ਸੀ ਉਹ ਫਿਰ ਉਹਨੇ ਮੰਨਣਾ ਸ਼ੁਰੂ ਕੀਤਾ। ਉਸ ਸੁੱਖ ਨੂੰ ਮਾਣਦਿਆਂ ਮਾਣਦਿਆਂ ਇੱਕ ਬੱਚਾ ਪੈਦਾ ਹੋਇਆ, ਦੋ ਹੋਏ, ਤਿੰਨ ਹੋਏ, ਚਾਰ, ਪੰਜ, ਛੇ, ਸੱਤ ਬੱਚੇ ਪੈਦਾ ਹੋ ਗਏ ਤੇ ਉਹ ਫਿਰ ਉਹਨੂੰ ਕਹਿੰਦੀ ਕਿ ਇਹਨਾਂ ਬੱਚਿਆਂ ਨੂੰ ਆਪਾਂ ਪੜ੍ਹਾਈਏ ਲਿਖਾਈਏ, ਇਹਨਾਂ ਵਾਸਤੇ ਕੋਈ ਘਰ ਬਣਾਈਏ, ਆਪਾਂ ਕਿਸੇ ਪਿੰਡ ਵਿੱਚ ਚੱਲੀਏ, ਇਹ ਵਿਚਾਰੇ ਇੱਥੇ ਕੀ ਖਾਣਗੇ, ਇਹ ਸਾਰੇ ਰੱਬ ਹੀ ਨੇ, ਇਹਨਾਂ ਦੀ ਸੇਵਾ ਹੀ ਆ ਦੁਨੀਆਂ, ਤਾਂ ਹੀ ਤੁਹਾਨੂੰ ਵਿੱਚ ਕਿਸੇ ਨੇ ਜੰਮਿਆ। ਵਿਚਾਰੀ ਇੱਦਾਂ ਦੀਆਂ ਗੱਲਾਂ ਕਰਕੇ ਉਸ ਪਿੰਡ ਵਿੱਚ ਉਹਨੂੰ ਲਏ, ਦੋ ਚਾਰ ਉਹਨੇ ਚੱਕੇ, ਦੋ ਚਾਰ ਉਹਨੇ ਚੱਕੇ ਤੇ ਪਿੰਡ 'ਚ ਆ ਗਏ। ਪਿੰਡ 'ਚ ਜਦੋਂ ਆਈ ਤੇ ਗੱਲ ਤੇ ਸਾਰੀ ਇੰਦਰ ਦੀ ਸੀ, ਉਹਨੇ ਆਖਿਆ ਪਾ ਦਿਓ ਮੀਂਹ। ਸਾਰੀਆਂ ਫੌਜਾਂ ਆ ਗਈਆਂ, ਫਟਾਫਟ ਛਾ ਗਏ ਬੱਦਲ, ਮੀਂਹ ਪੈਣ ਲੱਗ ਪਿਆ, ਮੋਲੇ ਧਾਰ ਮੀਂਹ ਪਿਆ। ਪਹਿਲਾਂ ਪਾਣੀ ਜੀਓ ਹੈ, ਥੋੜ੍ਹੇ ਦਿਨਾਂ 'ਚ ਹਰੇ ਭਰੇ ਖੇਤ ਹੋ ਗਏ, ਫਲ ਸਬਜ਼ੀਆਂ, ਫਰੂਟ, ਫਲ, ਸਭ ਫੁਲਵਾੜੀ ਕਾਇਨਾਤ ਖਿੜ ਗਈ। ਤੇ ਉਹ ਬੀਬੀ ਰਾਜੇ ਕੋਲ ਪਹੁੰਚ ਗਈ, ਕਹਿੰਦੀ ਲਿਆਓ ਮਹਾਰਾਜ, ਉਹ ਜੋ ਲਿਖਿਆ ਸੀ ਉਹ ਮੇਰਾ ਰਾਜ ਹੁਣ ਦੇ ਦਿਓ ਮੈਨੂੰ ਵੰਡ ਕੇ। ਅੱਧਾ ਰਾਜੇ ਨੇ ਅੱਧਾ ਰਾਜ ਉਹਨੂੰ ਵੰਡ ਕੇ ਦੇ ਦਿੱਤਾ। ਬੀਬੀ ਨੇ ਉਸ ਅੱਧੇ ਰਾਜ ਵਿੱਚ ਉਸ ਸਾਧੂ ਨੂੰ ਰੱਖਿਆ ਨਹੀਂ। ਉਹਨੇ ਆਖਿਆ ਵੀ ਅਸਲੀ ਗੱਲ ਇਹ ਸੀ ਕਿ ਤੈਨੂੰ ਇੱਥੋਂ ਤੱਕ ਲਿਆਉਣਾ ਹੀ ਸੀ, ਹੋਰ ਮੇਰਾ ਤੇਰੇ ਨਾਲ ਕੋਈ ਸੰਪਰਕ ਨਹੀਂ ਹੈ, ਆਪਣੇ ਬੱਚੇ ਲੈ ਤੇ ਨਹੀਂ ਖਿਸਕਦਾ ਹੋ ਇੱਥੋਂ। ਉਹ ਹੈਰਾਨ ਹੋ ਗਿਆ ਕਿ ਮੈਂ ਜਿਹਦੇ ਵਾਸਤੇ ਤਨ ਮਨ ਜਾਲ ਦਿੱਤਾ ਹੈ, ਜਿਹਦੇ ਮੈਂ ਆਖੇ ਲਾ ਕੇ ਸਭ ਕੁਛ ਕਰ ਦਿੱਤਾ, ਤੇ ਇੱਕਦਮ ਜਵਾਬ। ਉਹਦੇ ਅੰਦਰ ਤੇ ਗੱਲ ਹੀ ਹੋਰ ਸੀ, ਉਹਦੇ ਅੰਦਰ ਤੇ ਇਹ ਕੋਈ ਗੱਲ ਹੈ ਨਹੀਂ ਸੀ, ਤੇ ਮੈਂ ਗੱਲ ਕਰਦਾ ਕਿ ਲੁੱਟਿਆ ਗਿਆ, ਤਪੱਸਿਆ ਤੋਂ ਛੁੱਟ ਗਿਆ, ਮਾਇਆ ਦੇ ਜਾਲ 'ਚ ਫਸ ਗਿਆ, ਤੇ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਫਸ ਗਿਆ ਤੇ ਕਦੋਂ ਲੁੱਟਿਆ ਗਿਆ, ਤੇ ਲੱਤ ਮਾਰ ਕੇ ਤੇ ਭੇਜ ਦਿੱਤਾ ਪਿੰਡ ਨੂੰ, ਚਲੋ ਸ਼ਹਿਰ ਨੂੰ। ਉਹ ਵਿਚਾਰਾ ਫਿਰ ਜਾ ਕੇ ਮੋਢੇ ਛੋਡੇ ਉਹਨੇ ਸ਼ੁਰੂ ਕੀਤੀ, ਤੇ ਜਦੋਂ ਬੱਚਿਆਂ ਵਿੱਚ ਵੀ ਮਮਤਾ ਰਹਿ ਗਈ, ਉਹਦੇ ਵਿੱਚ ਵੀ ਰਹਿ ਗਈ, ਉਹਦੇ 'ਚ ਇਹ ਗੱਲ ਰਹਿ ਗਈ ਕਿ ਇਹਨੇ ਧੋਖਾ ਕੀਤਾ ਮੇਰੇ ਨਾਲ। ਇਹ ਚੀਜ਼ ਉਹਦੀ ਬਿਰਤੀ ਨਹੀਂ ਲੱਗਣ ਦਿੱਤੀ ਕਿ ਇਹਨੇ ਮੇਰੇ ਨਾਲ ਕਿਉਂ ਧੋਖਾ ਕੀਤਾ, ਮੈਂ ਤਾਂ ਇਹਦਾ ਕੁਛ ਮਾੜਾ ਨਹੀਂ ਸੋਚਿਆ। ਇਹ ਚੀਜ਼ ਉਹਦੇ ਮਨ ਵਿੱਚ ਰਹਿ ਗਈ, ਉਹਦੀ ਹੁਣ ਬਿਰਤੀ ਨੂੰ ਸ਼ਾਂਤ ਨਹੀਂ ਹੋਣ ਦਿੰਦੀ ਕਿ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੋਇਆ, ਕਰਨ ਵਾਲਾ ਕੋਈ ਹੋਰ ਹੈ। ਕਿੱਥੇ ਲੁੱਟੇ ਜਾਣਾ ਆ, ਇਹ ਸਕੀਮ ਚੱਲਦੀ ਹੈ ਕਲਯੁੱਗ ਦੀ ਕਿ ਇਸ ਬੰਦੇ ਨੂੰ ਕਿਵੇਂ ਲੁੱਟਣਾ, ਕਿਹੜੀ ਚੀਜ਼ ਇਹਦੇ ਦੁਆਲੇ ਲਾਉਣੀ ਆ। ਆ ਲੁਧਿਆਣੇ ਦੇ ਸਿੱਖ ਮੇਰੇ ਸਾਹਮਣੇ ਬੈਠੇ, ਇਹਨਾਂ ਨੂੰ ਵੇਖ ਕੇ ਮੈਨੂੰ ਇੱਕ ਗੱਲ ਜਾਤੀ ਤੇ ਆ ਗਈ ਆ, ਮੈਂ ਨਾਂ ਤਾਂ ਨਹੀਂ ਕਿਸੇ ਦਾ ਲੈਂਦਾ, ਕਿਸੇ ਬੰਦੇ ਕੋਲ ਕੁਛ ਇੱਦਾਂ ਦਾ ਅਪਰਾਧ ਕਰਮ ਹੋ ਗਿਆ ਤੇ ਸਾਡੇ ਜਿਹੜੇ ਅੱਗੇ ਆਗੂ ਸੀ ਉਹਨਾਂ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੁਛ ਸ਼ਿਕਾਇਤ ਦੇ ਰੂਪ ਵਿੱਚ ਅਰਜ਼ ਕਰ ਦਿੱਤੀ ਕਿ ਉਹਨੇ ਇਸ ਤਰ੍ਹਾਂ ਕੀਤਾ। ਸੱਚੇ ਪਾਤਸ਼ਾਹ ਮੇਰੇ ਸਾਹਮਣੇ ਇਹ ਬਚਨ ਕੀਤਾ, ਉਹਨੇ ਕੀਤਾ ਨਹੀਂ, ਉਹਦੇ ਤੋਂ ਕਰਵਾਉਣ ਵਾਲਾ ਪਿੱਛੇ ਹੋਰ ਹੈ, ਕਾਮ, ਕ੍ਰੋਧ, ਲੋਭ, ਮੋਹ, ਕਿੰਨੀਆਂ ਚੀਜ਼ਾਂ, ਤੇ ਉਹਨਾਂ ਨੂੰ ਵੀ ਭੇਜਣ ਵਾਲਾ ਕੋਈ ਹੋਰ ਹੈ। ਉਹਨਾਂ ਨੂੰ ਵੀ ਜਿਵੇਂ ਇਸ ਬੀਬੀ ਨੂੰ ਭੇਜਿਆ ਗਿਆ ਤੇ ਜਿਵੇਂ ਇੰਦਰ ਨੇ ਮੀਂਹ ਰੋਕ ਲਿਆ ਤੇ ਸਾਰਾ ਇਹ ਜਾਲ ਬਣਿਆ। ਮੈਂ ਕਹਿੰਦਾ ਇਹ ਸਿਆਸਤ ਆ, ਉਹ ਬੰਦਾ ਸਾਹਮਣੇ ਨਹੀਂ ਆਉਂਦਾ ਜਿਹੜਾ ਕੰਮ ਕਰਵਾ ਰਿਹਾ। ਕੱਲ੍ਹ ਉਹ ਕਹਿੰਦਾ ਮੈਂ ਸਾਹਮਣੇ ਨਹੀਂ ਜਾਂਦਾ, ਮੈਂ ਇਹਨਾਂ ਨੂੰ ਭੇਜ ਕੇ ਕੰਮ ਲੈਂਦਾ ਇਹਨਾਂ ਕੋਲੋਂ। ਅਤੇ ਉਹਨਾਂ ਨੇ ਆਖਿਆ ਜੀ ਉਹ ਬੰਦਾ ਬੜਾ ਵਧੀਆ ਸੀ ਪਰ ਉਹਨੇ ਆਹ ਕੰਮ ਕੀਤਾ। ਸੱਚੇ ਪਾਤਸ਼ਾਹ ਕੀ ਹੁਕਮ ਕੀਤਾ ਕਿ ਤੁਸੀਂ ਅਰਦਾਸ ਇਹ ਕਰੋ ਕਿ ਕਿਤੇ ਸਾਡੇ ਕੋਲੋਂ ਨਾ ਇਹ ਕੰਮ ਹੋ ਜਾਵੇ, ਸਾਨੂੰ ਸੱਚੇ ਪਾਤਸ਼ਾਹ ਬਚਾਈ ਰੱਖਣ, ਅਰਦਾਸ ਕਰੋ ਰੋਜ਼। ਇਹ ਚੀਜ਼ਾਂ ਇੰਨੀਆਂ ਹਾਵੀ ਨੇ ਅਤੇ ਇਹ ਕਿਸੇ ਬੰਦੇ 'ਤੇ ਵੀ ਹਾਵੀ ਹੋ ਸਕਦੀਆਂ। ਇਹ ਰੋਗਾਂ ਵਰਗੀਆਂ ਨੇ, ਜਿਵੇਂ ਕਿਸੇ ਨੂੰ ਕੈਂਸਰ ਚਿੰਬੜ ਜਾਂਦੀ ਹੈ ਅਤੇ ਉਹਦਾ ਫਿਰ ਕੋਈ ਛੁਟਕਾਰਾ ਨਹੀਂ ਹੈ। ਇਹ ਕੋਹੜ ਦੇ ਰੋਗ ਵਰਗੀਆਂ ਚੀਜ਼ਾਂ ਨੇ, ਜਿਹਨੂੰ ਇਹ ਚਿੰਬੜ ਜਾਂਦੀ ਹੈ ਉਹਦਾ ਆਪਣਾ ਫਿਰ ਕੋਈ ਯਤਨ ਨਹੀਂ ਹੈ, ਉਹਦੇ ਸੰਬੰਧੀਆਂ ਦਾ ਵੀ ਕੋਈ ਯਤਨ ਨਹੀਂ। ਜਮ ਆ ਗਏ, ਮੌਤ ਆ ਗਈ ਅਤੇ ਸੰਬੰਧੀ ਕੀ ਕਰਨਗੇ, ਕੁਛ ਨਹੀਂ ਕਰ ਸਕਦੇ। ਇਹ ਜਿੰਨੀਆਂ ਵੀ ਕਲਯੁਗ ਦੀਆਂ ਫੌਜਾਂ ਨੇ, ਇਹ ਜਿਹਦੇ 'ਤੇ ਹਾਵੀ ਹੁੰਦੀ ਹੈ ਨਾ, ਉਸ ਬੰਦੇ ਦਾ ਆਪਣਾ ਕੋਈ ਯਤਨ ਨਹੀਂ ਰਹਿੰਦਾ, ਉਹਦੇ ਸੰਬੰਧੀਆਂ ਦਾ ਉਹਦੇ 'ਤੇ ਕੋਈ ਯਤਨ ਨਹੀਂ ਰਹਿੰਦਾ। ਇਹਨਾਂ ਤੋਂ ਬਚਣ ਵਾਸਤੇ ਕੀ ਆ? ਅਰਦਾਸ। ਜੇ ਉਸ ਵੇਲੇ ਮਨ ਬਣ ਜਾਏ ਜਾਂ ਉਸ ਵੇਲੇ ਕੋਈ ਕਹਿ ਦੇ ਅਤੇ ਉਹਦੇ ਆਖੇ ਲੱਗ ਜਾਏ ਬੰਦਾ, ਉਸ ਵੇਲੇ ਫਿਰ ਅਰਦਾਸ ਕਰੇਗਾ, ਸੱਚੇ ਪਾਤਸ਼ਾਹ ਮੈਨੂੰ ਬਚਾਈ। ਅਸੀਂ ਸੋਚਦੇ ਹਾਂ, ਲੁਧਿਆਣੇ ਦੀ ਇੱਕ ਬੀਬੀ ਹੈ, ਮੈਨੂੰ ਉਹਦਾ ਨਾਂ ਤਾਂ ਨਹੀਂ ਯਾਦ, ਅਸੀਂ ਉਹਨਾਂ ਦੇ ਘਰ ਅਖੰਡ ਪਾਠ ਕਰਨ ਗਏ ਸੀ, ਉਹਨਾਂ ਦਾ ਜਨਰੇਟਰਾਂ ਦਾ ਕੰਮ ਹੈ, ਅਤੇ ਉਹ ਕਿਸੇ ਦੀ ਮੈਂ ਗੱਲ ਕਰਨ ਲੱਗਿਆ ਅਤੇ ਉਸ ਬੀਬੀ ਨੇ ਆਖਿਆ ਨਹੀਂ। ਅਸੀਂ ਜਦੋਂ ਕਿਸੇ ਦੀ ਗੱਲ ਕਰਦੇ ਹਾਂ ਅਤੇ ਜਿਹੜਾ ਬੰਦਾ ਉਹਨੂੰ ਪਰੇਸ਼ਾਨ ਕਰ ਰਿਹਾ ਹੁੰਦਾ ਨਾ, ਉਹਦਾ ਧਿਆਨ ਫਿਰ ਇੱਧਰ ਆ ਜਾਂਦਾ, ਕਹਿੰਦਾ ਅੱਛਾ ਤੂੰ, ਤਦ ਮੈਂ ਤੇਰੇ ਵੀ ਦੁਆਲੇ ਹੁੰਦਾ, ਤੇਰੇ ਵੀ ਦੁਆਲੇ ਹੁੰਦਾ। ਜਦੋਂ ਬੰਦਾ ਕਿਸੇ ਨੂੰ ਮਾਰਦਾ ਤਾਂ ਦੂਜਾ ਛਡਾਉਣ ਜਾਂਦਾ ਨਾ, ਉਹ ਤੋਂ ਪਹਿਲਾਂ ਉਹਦੇ ਮਾਰਦਾ, ਜਿਹੜਾ ਛਡਾਉਣ ਜਾਂਦਾ ਪਹਿਲਾਂ ਉਹਦੇ ਮਾਰਦਾ ਕਿ ਤੂੰ ਆ ਗਾ, ਪਹਿਲਾਂ ਤੈਨੂੰ ਮੱਤਦੇ ਹਾਂ। ਮੈਂ ਜੋ ਦੁਨੀਆਂ ਤੋਂ ਤਜਰਬਾ ਲਿਆ ਮੈਂ ਉਹਦੀ ਗੱਲ ਕਰਦਾ ਪਿਆ। ਜਦੋਂ ਅਸੀਂ ਲੋਕਾਂ ਦੀ ਨਿੰਦਿਆ ਚੁਗਲੀ ਕਰਦੇ ਹਾਂ ਅਤੇ ਉਹ ਜਿਹੜਾ ਕੰਮ ਉਹਨਾਂ ਕੋਲੋਂ ਕਰਵਾ ਰਿਹਾ ਹੁੰਦਾ ਨਾ, ਉਹ ਫਿਰ ਸਾਡੇ ਵੀ ਦੁਆਲੇ ਹੁੰਦਾ, ਸਾਡੇ ਕੋਲ ਵੀ ਫਿਰ ਉਹ ਕਰਮ ਕਰਾਉਂਦਾ। ਜੇ ਬਚਣਾ ਤੇ ਫਿਰ ਉਧਰ ਨਾ ਧਿਆਨ ਦਿਓ, ਦੁਨੀਆਂ 'ਤੇ ਕੀ ਹੋ ਰਿਹਾ ਇੱਧਰ ਨਾ ਧਿਆਨ ਦਿਓ। ਫਿਰ ਫਰੀਦ ਦੀ ਗੱਲ ਸਾਨੂੰ ਚੇਤੇ ਆਉਂਦੀ, ਫਰੀਦਾ ਕੰਨੀ ਬੁੱਝੇ ਦੇ ਰਹਾ, ਦੁਨੀਆਂ 'ਤੇ ਕਿੰਨੀ ਅੱਗ ਮੱਚਦੀ ਪਈ, ਤੁਸੀਂ ਨਾ ਅੱਖਾਂ ਖੋਲੋ, ਕਾਹਦੀ ਅੱਗ ਹੈ, ਤੁਸੀਂ ਭਜਨ ਦਾ ਸੁੱਖ ਲਓ, ਤੁਹਾਨੂੰ ਆਨੰਦ ਹੈ, ਮਹਾਂ ਸ਼ਾਂਤੀ ਹੈ। ਕਿੰਨਾ ਰੌਲਾ ਦੁਨੀਆਂ 'ਤੇ ਪੈ ਰਿਹਾ, ਤੁਸੀਂ ਕੰਨਾਂ 'ਚ ਬੁੱਝੇ ਦੇ ਲਓ, ਨਾ ਸੁਣੋ, ਤੁਸੀਂ ਅੱਜ ਹੀ ਸ਼ਾਂਤ, ਅੱਜ ਹੀ ਸੁਖੀ ਆ। ਕਲਪਨਾ 'ਤੇ ਬਾਹਰੋਂ ਆਉਣੀ ਆ, ਕਲਪਨਾ ਸੁਣ ਕੇ ਆਉਂਦੀ ਆ, ਕਲਪਨਾ ਵੇਖ ਕੇ ਆਉਂਦੀ ਆ, ਕਲਪਨਾ ਆਉਂਦੀ ਬਾਹਰੋਂ ਆ। ਕਲਪਨਾ ਜਦੋਂ ਅਸੀਂ ਸੁੱਚੇ ਨਹੀਂ ਰਹਿੰਦੇ ਉਦੋਂ ਆਉਂਦੀ ਆ, ਅਤੇ ਕਲਯੁਗ ਦੀਆਂ ਫੌਜਾਂ ਵੀ ਉਦੋਂ ਅਟੈਕ ਕਰਦੀਆਂ, ਮੈਂ ਕਹਿੰਦਾ ਦੇਵਤਿਆਂ ਦੀਆਂ ਫੌਜਾਂ ਵੀ ਸਾਡੇ 'ਤੇ ਉਦੋਂ ਅਟੈਕ ਕਰਦੀਆਂ ਜਦੋਂ ਅਸੀਂ ਗੁਰੂ ਦੀ ਕਾਰ 'ਚੋਂ ਬਾਹਰ ਹੁੰਦੇ ਹਾਂ। ਇੱਕ ਹੀ ਸਾਡੇ ਥਾਂ 'ਤੇ ਬਚਾਅ ਵਾਲੀ ਗੱਲ ਹੈ ਕਿ ਗੁਰੂ ਦੀ ਕਾਰ, ਗੁਰੂ ਦੀ ਗੋਦ, ਗੁਰੂ ਦੀ ਚਰਨ ਸਰਨ। ਇਸ ਤੋਂ ਇਲਾਵਾ ਹੋਰ ਦੁਨੀਆਂ 'ਤੇ ਕਿਤੇ ਸੁੱਖ ਨਹੀਂ ਹੈ। ਸੁੱਖ ਨਾ ਸੁੱਖ ਵਿੱਚ ਗ੍ਰਿਸਤ ਦੇ, ਲੋਕ ਗ੍ਰਿਸਤ ਵੱਲ ਭੱਜਦੇ ਆ ਛੇਤੀ ਛੇਤੀ, ਪਤਾ ਨਹੀਂ ਕਿੰਨਾ ਕੁ ਸੁੱਖ ਹੋਏਗਾ। ਫਰੀਦ ਕਹਿੰਦਾ, ਫਰੀਦਾ ਉਹ ਜਾਂ ਕੁਆਰੀ ਤਾਂ ਚਾਹੋ, ਉਹ ਜਦੋਂ ਕੁਆਰਿਆਪਨ ਸੀ ਉਦੋਂ ਬੜਾ ਚਾਅ ਸੀ, ਵਿਆਹ ਕਰਾਂਗੇ, ਆਹ ਦੇਵਾਂਗੇ, ਉਹ ਕਰਾਂਗੇ, ਬੜਾ ਚਾਅ। ਫਰੀਦਾ ਜਾਂ ਕੁਆਰੀ ਤਾਂ ਚਾਹੋ, ਵਿਵਾਹੀ ਤਾਂ ਮਾਮਲੇ। ਉਹ ਵਿਆਹ ਹੋਣ ਤੋਂ ਬਾਅਦ ਇੰਨੀਆਂ ਮਜਬੂਰੀਆਂ, ਇੰਨੀਆਂ ਮੁਸ਼ਕਲਾਂ, ਇੰਨੀਆਂ ਲੋੜਾਂ, ਉਹ ਪੂਰੀਆਂ ਨਹੀਂ ਹੋਣ ਦੀਆਂ, ਮਾਮਲੇ ਪੈ ਗਏ, ਸਵਾਦ ਕਿੱਥੇ ਗਿਆ ਪਤਾ ਨਹੀਂ, ਦਿਨ ਰਾਤ ਚੈਨ ਨਹੀਂ ਹੈ, ਸਗੋਂ ਕਲਪਨਾ ਆ। ਵਿਵਾਹੀ ਤਾਂ ਮਾਮਲੇ ਇਹੋ, ਪੱਛੋ ਤਾਓ ਵੱਤ ਕੁਆਰੀ ਨਾ ਥੀਏ। ਤੇ ਇਹ ਜਿਹੜੀਆਂ ਮਜਬੂਰੀਆਂ ਪੈ ਗਈਆਂ, ਫਿਰ ਜਿੱਦਾਂ ਦੇ ਕੁਆਰੇਪਨ ਦਾ ਸੁੱਖ ਸੀ, ਫਿਰ ਉਹ ਨਹੀਂ ਲੈ ਸਕਦੇ, ਫਿਰ ਪਛਤਾਵਾ ਰਹਿ ਗਿਆ ਹੱਥ ਵਿੱਚ ਕਿ ਪਹਿਲਾਂ ਠੀਕ ਸੀ, ਹੁਣ ਸਗੋਂ ਫਸ ਗਏ ਕਸੂਤੇ ਥਾਂ 'ਤੇ, ਹੁਣ ਸਗੋਂ ਫਸ ਗਏ ਹਾਂ। ਵਿਵਾਹੀ ਤਾਂ ਮਾਮਲੇ ਇਹੋ ਹੀ, ਪੱਛੋ ਤਾਓ ਫਰੀਦਾ ਵੱਤ ਕੁਆਰੀ ਨਾ ਥੀਏ। ਮੈਂ ਕਹਿੰਦਾ ਜਿਹੜੇ ਅੱਜ ਕੁਆਰੇ ਨੇ ਤੇ ਫਿਰ ਉਹਨਾਂ ਨੂੰ ਨਾਮ ਜਪਣ ਦਾ ਮੌਕਾ ਮਿਲਦਾ ਪਿਆ, ਤੇ ਉਹਨਾਂ ਵਰਗਾ ਭਾਗਾਂ ਵਾਲਾ ਕੋਈ ਵੀ ਨਹੀਂ ਹੋਰ। ਉਹਨਾਂ ਨੂੰ ਜੇ ਸੇਵਾ ਕਰਨ ਦਾ ਮੌਕਾ ਮਿਲਦਾ ਪਿਆ ਤੇ ਉਹਨਾਂ ਵਰਗਾ ਹੋਰ ਕੋਈ ਵੀ ਨਹੀਂ। ਤੇ ਜਿਹੜੇ ਗ੍ਰਿਸਤੀ ਹੋ ਗਏ, ਗ੍ਰਿਸਤੀਆਂ ਨੂੰ ਵੀ ਜੇ ਸਮਾਂ ਮਿਲਦਾ ਪਿਆ ਨਾ ਨਾਮ ਜਪਣ ਦਾ, ਸੰਗਤ ਵਿੱਚ ਆਉਣ ਦਾ, ਸਾਰੇ ਕੰਮ ਛੱਡ ਕੇ, ਕੰਮਾਂ ਨੂੰ ਭੁਲਾ ਕੇ, ਆਪਣੀ ਆਸਾ ਤ੍ਰਿਸ਼ਨਾ ਨੂੰ ਰੋਕ ਕੇ ਜੇ ਸਮਾਂ ਮਿਲਦਾ ਤੇ ਉਹਨਾਂ ਵਰਗਾ ਵੀ ਕੋਈ ਨਹੀਂ। ਤੇ ਸੱਚੇ ਪਾਤਸ਼ਾਹ ਕ੍ਰਿਸ਼ਨ ਭਗਵਾਨ ਖੁਸ਼ ਹੋ ਗਏ ਉਦੋਂ ਜਦੋਂ ਗੋਪੀਆਂ ਨੇ ਕਿਹਾ ਨਾ ਤੈਨੂੰ ਕਲਯੁਗ ਦੇ ਭਗਤਾਂ ਦਾ ਵਾਸਤਾ, ਤੁਸੀਂ ਕਲਯੁਗ ਦੇ ਭਗਤ ਬੈਠੇ ਆ ਤੇ ਭਗਵਾਨ ਨੂੰ ਇੱਕ ਉਹ ਤਾਨਾ ਮਾਰਦੀਆਂ, ਜੇ ਤੂੰ ਪ੍ਰਗਟ ਨਾ ਹੋਏ, ਸਾਹਮਣੇ ਨਾ ਆਏ, ਤੈਨੂੰ ਸੌਂ ਲੱਗੇ ਕਲਯੁਗ ਦੇ ਭਗਤਾਂ ਦਾ ਵਾਸਤਾ ਹੀ। ਭਗਵਾਨ ਉਸ ਵੇਲੇ ਸਾਹਮਣੇ ਆ ਗਏ, ਕਹਿੰਦੇ ਕਲਯੁਗ ਦੇ ਵਿੱਚ ਭਜਨ ਕਰਨਾ ਬਹੁਤ ਔਖਾ ਆ, ਇਸ ਵੇਲੇ ਮਾਇਆ ਦਾ ਬੜਾ ਪ੍ਰਭਾਵ ਆ, ਬੜਾ ਜ਼ੋਰ ਆ, ਤੇ ਫਿਰ ਵੀ ਜਿਹੜਾ ਭਜਨ ਕਰਦਾ ਉਹਦੇ 'ਤੇ ਗੁਰੂ ਦੀ ਖੁਸ਼ੀ ਆ, ਉਹਦੇ 'ਤੇ ਗੁਰੂ ਦੀ ਕਿਰਪਾ ਆ, ਅਤੇ ਤਾਂ ਹੀ ਉਹ ਕਰਦਾ ਪਿਆ। ਅਤੇ ਉਹਨਾਂ ਵਾਸਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਜਿਨ੍ਹਾਂ ਨੇ ਕਲਯੁਗ ਵਿੱਚ ਭਗਤੀ ਕੀਤੀ ਆ, ਹਉ ਕੁਰਬਾਨੇ ਜਾਓ, ਉਹਨਾਂ ਵਾਸਤੇ ਵਾਸਤਾ ਪਾਉਣ ਦੀ ਲੋੜ ਨਹੀਂ, ਉਹਨਾਂ ਵਾਸਤੇ ਮੈਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ, ਹਰ ਉਹਨਾਂ ਦਾ ਦੁੱਖ ਆਪਣੇ ਸਰੀਰ 'ਤੇ ਸਹਿਣ ਨੂੰ ਤਿਆਰ ਹਾਂ, ਹਰ ਉਹਨਾਂ ਦਾ ਸੰਕਟ ਦੂਰ ਕਰਨ ਨੂੰ ਤਿਆਰ ਹਾਂ, ਹਰ ਵੇਲੇ ਉਹਨਾਂ ਦੀ ਰਾਖੀ ਕਰਨ ਨੂੰ ਤਿਆਰ ਹਾਂ, ਪਰ ਇੱਕ ਕੰਮ ਜੇ ਉਹ ਕਰਨ ਤਾਂ ਹਉ ਕੁਰਬਾਨੇ ਜਾਓ, ਤਿਨਾ ਕਹਿ, ਸਾਰਿਆਂ ਦੇ ਨਹੀਂ, ਸਾਰੇ ਨਾਮ ਧਾਰੀਆਂ ਦੇ ਨਹੀਂ, ਤਿਨਾ ਕਹਿ, ਹਉ ਕੁਰਬਾਨੇ ਜਾਓ ਤੇਰਾ ਕਿ ਲੈਣ ਜੋ ਤੇਰਾ ਨਾਓ। ਜਿਹੜਾ ਛੱਡ ਕੇ ਸਾਰਾ ਕੁਛ ਕੁਛ ਸਮਾਂ ਬਹਿ ਕੇ ਭਜਨ ਕਰਦਿਆਂ ਨਾ, ਉਹਨਾਂ ਦੇ ਕੰਮ ਵੀ ਅਚਿੰਤ ਕੰਮ ਕਰੇ ਹਰ ਤਿੰਨ ਕੇ ਜਿਨ ਹਰ ਨਾਮ ਪਿਆਰਾ। ਜਿਨ੍ਹਾਂ ਨੂੰ ਨਾਮ ਪਿਆਰਾ ਨਾ, ਉਹਨਾਂ ਨੂੰ ਚੇਤੇ ਵੀ ਨਹੀਂ ਕੰਮ ਹੁੰਦੇ ਤੇ ਉਹ ਵੀ ਸਤਿਗੁਰੂ ਉਹਨਾਂ ਦੇ ਕਰ ਦਿੰਦਾ। ਮੈਂ ਕਹਿੰਦਾ, ਮੈਂ ਪ੍ਰਮਾਣ ਦਿੰਦਾ ਕਿੰਨੀ ਵਾਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਕਿਹਾ, ਭਾਈ ਜੀ ਸੁੱਟ ਦਿਓ ਹਲ, ਪਹਿਲਾਂ ਹੀ ਥੋੜ੍ਹੀ ਜਿਹੀ ਖੇਤੀ ਸੀ, ਉਹ ਵੀ ਕਿਸੇ ਨਾਲ ਸਾਂਝੀ ਬੀਜਦੇ ਸੀ, ਉਹਦੇ ਨਾਲ ਗੁਜ਼ਾਰਾ ਤੇ ਚੱਲਦਾ ਨਹੀਂ ਸੀ, ਰੁੱਖੀ ਮਿੱਸੀ ਹੀ ਖਾਣ ਨੂੰ ਮਿਲਦੀ ਸੀ, ਪਸੀਨੇ ਨਾਲ ਕੱਪੜੇ ਭਰੇ ਹੋਏ ਆ, ਚਿਹਰਾ ਮੁਰਝਾਇਆ ਹੋਇਆ, ਹਲ ਮੋਢੇ ਤੇ ਚੱਕਿਆ, ਬਲਦ ਵੀ ਥੱਕੇ ਵਿਚਾਰੇ ਅੱਗੇ ਲਾਏ ਆ। ਸੱਚੇ ਪਾਤਸ਼ਾਹ ਕਾਲਬੰਗੇ ਨੂੰ ਜਾ ਰਹੇ ਸੀ, ਮਾਲਾ ਹੱਥ 'ਚ ਫੜੀ ਹੋਈ ਸੀ। ਸੱਚੇ ਪਾਤਸ਼ਾਹ ਨੂੰ ਤਰਸ ਆ ਗਿਆ, ਗੁਰੂ ਨੂੰ ਤਰਸ ਆਉਂਦਾ, ਸਾਧੂ ਸੰਤ ਨੂੰ ਤਰਸ ਆਉਂਦਾ ਤੇ ਫਿਰ ਦੂਜੇ ਦੀ ਉਹ ਮਦਦ ਕਰਦਾ। ਤਰਸ ਆ ਗਿਆ, ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਆਹ ਗੁਰੂ ਮਿਲ ਗਿਆ। ਸੱਚੇ ਪਾਤਸ਼ਾਹ ਕਹੇ, ਭਾਈ ਜੀ ਸੁਣ ਦੋ ਹਾਲ। ਮੈਂ ਕਹਿੰਦਾ, ਸਭ ਕਹੋ ਧੰਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ। ਬਚਨ ਗੁਰੂ ਦਾ ਉਸੇ ਵੇਲੇ ਘਰ ਕਰ ਗਿਆ, ਸੱਤ ਬਚਨ। ਨਹੀਂ ਸੋਚਿਆ ਬੱਚਿਆਂ ਦਾ ਕੀ ਬਣੂ, ਘਰ ਦਾ ਕੀ ਬਣੂ, ਮੇਰਾ ਕੀ ਬਣੂ, ਮੇਰੀ ਜ਼ਮੀਨ ਦਾ ਕੀ ਬਣੂ, ਨਹੀਂ ਸੋਚਿਆ, ਹਲ ਸੁੱਟ ਦਿੱਤਾ। ਲਓ ਜੀ, ਸੱਚੇ ਪਾਤਸ਼ਾਹ ਹੁਕਮ ਕੀਤਾ, ਇਸ਼ਨਾਨ ਪਾਣੀ ਕਰ ਲਓ, ਮਾਲਾ ਫੜ ਲਓ, ਕੋਈ ਕਮੀ ਨਹੀਂ ਰਹੂਗੀ, ਮਾਲਾ ਫੜ ਲਓ, ਕੋਈ ਕਮੀ ਨਹੀਂ ਦਊਗੀ। ਤੁਸੀਂ ਇੱਕ ਬਚਨ ਸਾਵਣਾ ਦਾ ਬਹੁਤ ਵਾਰੀ ਸੁਣਿਆ, ਕਿਸੇ ਸਿੱਖ ਨੇ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਗਰੀਬ ਆ, ਬਹੁਤ ਗਰੀਬ ਆ, ਅੱਤ ਦਾ ਗਰੀਬ ਆ, ਸੱਚੇ ਪਾਤਸ਼ਾਹ ਹੁਕਮ ਤਾਂ ਖੰਡ ਘਿਓ ਖਾਇਆ ਕਰ, ਨਿਹਾਲ ਸਿੰਘ ਉਹਦਾ ਨਾਂ, ਤੇ ਸੱਚੇ ਪਾਤਸ਼ਾਹ ਹੁਕਮ ਤਾਂ ਖੰਡ ਘਿਓ ਖਾਇਆ ਕਰ। ਉਹ ਕਹਿੰਦਾ, ਸੱਚੇ ਪਾਤਸ਼ਾਹ ਰੁੱਖੀ ਮਿੱਸੀ ਤੇ ਦੋਵੇਂ ਟਾਈਮ ਜੋੜਦੀ ਨਹੀਂ, ਤੇ ਮੈਂ ਖੰਡ ਘਿਓ ਕਿੱਦਾਂ ਖਾ ਸਕਦਾ, ਘਿਓ ਤੇ ਮਹਿੰਗਾ ਆ ਤੇ ਖੰਡ ਹੋਰ, ਤੇ ਦੋਵੇਂ ਚੀਜ਼ਾਂ ਕਿੱਦਾਂ ਖਾ ਸਕਦਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਹੁਣ ਜੇ ਤੂੰ ਖੰਡ ਘਿਓ ਖਾਏਗਾ ਤੇ ਫਿਰ ਸਾਰਾ ਕੁਛ, ਕਮੀ ਕੋਈ ਨਹੀਂ ਰਹੂਗੀ, ਬਚਨ ਕਰਤਾ, ਕਮੀ ਕੋਈ ਨਹੀਂ ਰਹੂਗੀ, ਨਾਲੇ ਅੱਗੇ ਜਿਹੜਾ ਕੰਮ ਕਰਦਾ ਉਹ ਛੱਡ ਦੇ, ਠੇਕੇ ਠੁਕੇ ਲੈ ਲਿਆ ਕਰ, ਤੇ ਗੁਰੂ ਆਪੇ ਕਿਰਪਾ ਕਰੂਗਾ, ਤੇ ਖੰਡ ਘਿਓ ਖਾਇਆ ਕਰ ਤੇ ਭਜਨ ਕਰਿਆ ਕਰ, ਬਹੁਤਾ ਸਮਾਂ ਭਜਨ ਕਰਿਆ ਕਰ। ਹੁਣ ਸਗੁਰਾਂ ਦਾ ਬਚਨ ਸੀ ਦੇਣਾ ਗੁਰੂ ਨੇ, ਉਹ ਥੋੜੇ ਜਿਹੇ ਪੈਸੇ ਅਸੀਂ ਖੰਡ ਘਿਓ ਲੈਣ ਦੀ, ਥੋੜੀ ਜਿਹੀ ਚਮਚਾ ਦੋ ਚਮਚੇ ਲਾ ਕੇ ਰੋਜ਼ ਖਾ ਲਿਆ ਕਰਨੀ, ਤੇ ਗੁਰੂ ਨੇ ਬੂਹੇ ਖੋਲ ਦਿੱਤੇ, ਇਧਰੋਂ ਠੇਕਾ ਮਿਲਦਾ ਪਿਆ, ਇਧਰੋਂ ਠੇਕਾ ਮਿਲਦਾ ਪਿਆ, ਬੰਦੇ ਹੋਰ ਲਾ ਤੇ, ਕੰਮ 'ਚ ਬਰਕਤਾਂ ਹੋ ਗਈਆਂ, ਬਹੁਤ ਧਨ ਪਦਾਰਥ ਆ ਗਿਆ, ਬਹੁਤ ਜਮਾ ਜਗ੍ਹਾ ਜ਼ਮੀਨ ਖਰੀਦ ਲਈ, ਬਹੁਤ ਸੁੰਦਰ ਮਹਿਲ ਬਣ ਗਏ, ਸੋਨੇ ਦੇ ਕਲਸ਼ ਲੱਗ ਗਏ, ਸਾਰਾ ਕੁਛ ਸਤਿਗੁਰ ਪ੍ਰਤਾਪ ਸਿੰਘ ਕਹਿੰਦੇ ਮੈਂ ਆਪਣੀ ਅੱਖੀਂ ਦੇਖਿਆ। ਤੇ ਫਿਰ ਉਹਦੇ ਜਾਣ ਦਾ ਕਾਰਨ ਬਣ ਗਿਆ, ਜਾਣ ਦਾ ਕਾਰਨ ਇਹ ਬਣ ਗਿਆ ਕਿ ਜਿਹੜੇ ਨਾਮ ਜਪਦੇ ਸੀ ਸਾਧੂ ਸੰਤ ਉਹ ਘਰ ਸੱਦੇ, ਆਖਿਆ ਲੰਗਰ ਕਰੋ। ਤੇ ਮਾਇਆ ਦੇ ਵਿੱਚ ਫਿਰ ਗੁਮਾਨ ਹੁੰਦਾ, ਅਹੰਕਾਰ ਹੁੰਦਾ, ਤੇ ਉਹਦਾ ਸਾਲਾ ਵੀ ਉਹਦੇ ਕੋਲ ਰਹਿੰਦਾ ਸੀ, ਜੇ ਧਨ ਪਦਾਰਥ ਰਿਸ਼ਤੇਦਾਰ ਉੱਥੇ ਆ ਹੀ ਜਾਂਦੇ, ਤੇ ਉਹ ਕਿਉਂ ਮਰਜ਼ਾਦਾ ਨੂੰ ਮੰਨਦਾ, ਜਿਹਦੇ ਕੋਲ ਤਾਨੇ ਆ, ਜਿਹਦੇ ਕੋਲ ਜਵਾਨੀ ਆ, ਜਿਹਦੇ ਕੋਲ ਮਾਇਆ ਦਾ ਗੁਮਾਨ ਆ, ਫਿਰ ਜਵਾਨੀ ਵੀ ਆ, ਉਹ ਤੇ ਪਾਪ ਕਰੂਗਾ, ਉਹ ਕਿਉਂ ਮੰਨਦਾ ਇਹਨਾਂ ਚੀਜ਼ਾਂ ਨੂੰ। ਉਹ ਜੋੜਾ ਪਾ ਕੇ ਚਮੜੇ ਦਾ ਤੇ ਲੰਗਰ ਦੇ ਕੋਲ ਦੀ ਲੰਘ ਗਿਆ, ਸਿੱਖਾਂ ਨੇ ਆਖਿਆ ਨਾ ਲੰਘ, ਕਹਿੰਦਾ ਲੰਘੂਗਾ, ਤੁਸੀਂ ਕੌਣ ਆ ਸਾਡੇ ਨੌਕਰ? ਉਹ ਕਹਿੰਦਾ ਸਤਿਗੁਰੂ ਰਾਮ ਸਿੰਘ ਦਾ ਘਰ ਸਮਝ ਕੇ, ਕਹਿੰਦੇ ਕਿਹੜਾ ਸਤਿਗੁਰੂ ਰਾਮ ਸਿੰਘ, ਅਸੀਂ ਆਪ ਕਮਾਈ ਕੀਤੀ ਸਾਡਾ। ਉਹਨਾਂ ਨੇ ਜਾ ਕੇ ਨਿਹਾਲ ਸਿੰਘ ਨੂੰ ਆਖਿਆ, ਜੀ ਇਸ ਤਰ੍ਹਾਂ ਇੱਥੇ ਜੁੱਤੀ ਪਾ ਕੇ ਲੰਗਰ ਦੇ ਕੋਲ ਦੀ ਲੰਘਿਆ, ਤੋ ਅੱਗੋਂ ਬੋਲਦਾ, ਤੇ ਉਹ ਕਹਿੰਦੇ ਆਹੋ ਫਿਰ ਸਾਡਾ, ਕਹਿੰਦੇ ਅਸੀਂ ਤੇ ਫਿਰ ਭੁਲੇਖੇ ਨਾਲ ਆ ਗਏ, ਅਸੀਂ ਤੇ ਸਤਿਗੁਰਾਂ ਦਾ ਸਮਝ ਕੇ ਆਏ ਹਾਂ। ਕਹਿੰਦੇ ਨਹੀਂ ਸਤਿਗੁਰਾਂ ਦਾ ਨਹੀਂ, ਮੇਰਾ, ਮੈਂ ਮਿਹਨਤ ਨਾਲ ਬਣਾਇਆ। ਤੇ ਉਹਨਾਂ ਨੇ ਗੁੱਝਿਆ ਆਟਾ ਰਿੱਝ ਦਾ ਦਾਲਾ ਆਪਣਾ ਚੱਕ ਲਿਆ, ਬਾਹਰ ਟਿੱਬੇ ਤੇ ਜਾ ਕੇ ਬਣਾਇਆ। ਉਸੇ ਵੇਲੇ ਸਤਿਗੁਰਾਂ ਦਾ ਦਿੱਤਿਆ ਹੋਇਆ ਧਨ, ਸਾਰੇ ਪਦਾਰਥ ਵਾਪਸ ਹੋਣੇ ਸ਼ੁਰੂ ਹੋ ਗਏ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਦੇ ਵਿੱਚ ਉਹਦਾ ਬਣਿਆ, ਸਹੁ ਰਾਮ ਸਿੰਘ ਦੇ ਹੁਕਮ ਨਾਲ। ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਸਮੇਂ 'ਚ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਜਦੋਂ ਮੈਂ ਗਿਆ ਉਹਦੇ ਮੁੰਡੇ ਦਾ ਵਿਆਹ ਸੀ, ਤੇ ਉਹ ਇੰਨਾ ਜ਼ਿਆਦਾ ਗਰੀਬ ਕਿ ਉਹਦੀ ਮਾਂ ਲੋਕਾਂ ਦੇ ਭਾਂਡੇ ਮਾਂਜ ਕੇ, ਝਾੜੂ ਪੋਚਾ ਕਰਕੇ, ਦਾਣੇ ਸਾਫ਼ ਕਰਕੇ ਕੁਛ ਥੋੜ੍ਹਾ ਜਿਹਾ ਲਿਆਉਂਦੀ ਹੈ ਖਾਣ ਨੂੰ, ਤੇ ਮਸਾਂ ਲੰਗੇ ਡੰਗ ਰੋਟੀ ਮਿਲਦੀ ਹੈ ਖਾਣ ਨੂੰ, ਕੱਪੜਾ ਪਾਉਣ ਨੂੰ ਨਹੀਂ ਹੈ। ਤੇ ਸੱਚੇ ਪਾਤਸ਼ਾਹ ਮੁੰਡਾ ਵਿਆਹ ਵਾਸਤੇ ਵੀ ਮੰਗਿਆ ਵੀ ਨਹੀਂ ਕੱਪੜਾ ਜੁੜਿਆ ਉਹਨੂੰ, ਤੇ ਮੇਰਾ ਫਿਰ ਕੁੜਤਾ ਤੇ ਕਛਹਿਰਾ ਨੂੰ ਦਿੱਤਾ ਗਿਆ, ਤੇ ਫਿਰ ਉਹਦੇ ਨਾਲ ਉਹਦਾ ਵਿਆਹ ਹੋਇਆ। ਇੰਨਾ ਗਰੀਬ, ਸਿੱਖਾਂ ਨੂੰ ਜਦੋਂ ਬੰਦਾ ਬੁਰੀ ਨਜ਼ਰ ਨਾਲ ਵੇਖਦਾ, ਸਿੱਖਾਂ ਵਾਸਤੇ ਬੁਰਾ ਸੋਚਦਾ, ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਸਤਿਗੁਰੂ ਰਾਮ ਸਿੰਘ ਦਾ ਬਚਨ ਸੁਣਾਉਂਦੇ ਆ, ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਦਾ ਨਾਮ ਧਾਰੀ ਪੰਥ ਨੂੰ ਵਰ ਹੈ ਕਿ ਇਹ ਦਿਨੋ ਦਿਨ ਚੜ੍ਹਦੀ ਕਲਾ ਵਿੱਚ ਜਾਏਗਾ, ਦਿਨੋ ਦਿਨ ਵੱਧਦਾ ਜਾਏਗਾ, ਇਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਜਿਹੜਾ ਇਹਦੀ ਸੇਵਾ ਕਰੂ ਉਹਨੂੰ ਬੜੇ ਸੁੱਖ ਹੋਣਗੇ, ਜਿਹੜਾ ਸੇਵਾ ਕਰੂ ਉਹਨੇ ਬੜੇ ਸੁੱਖ ਹੋਣਗੇ, ਤੇ ਜਿਹੜਾ ਇਹਨਾਂ ਦੇ ਨਾਲ ਵੈਰ ਕਰੂਗਾ, ਆਪੇ ਹੀ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਹੁੰਦੇ ਸੀ, ਆਪੇ ਹੀ ਸੜ ਜਾਣਗੇ, ਜੇਠ ਤੁਰਨਗੇ ਕਾਮ, ਉਹ ਆਪੇ ਕਲਪ ਕੇ ਸੜ ਕੇ ਮਰ ਜਾਣਗੇ, ਖਪ ਜਾਣਗੇ ਜਿਹੜੇ ਉਸ ਪਾਸੇ ਤੁਰਨਗੇ। ਤੇ ਮੈਂ ਗੱਲ ਇਹ ਕਰਦਾ ਪਿਆ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਤੁਹਾਨੂੰ ਇਹ ਸੁਭਾਗ ਸਮਾਂ ਮਿਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਉ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾ ਹੋ। ਉਹ ਜਿਹੜੇ ਨਾਮ ਲੈਂਦੇ ਆ ਨਾ ਉਹਨਾਂ ਦੇ ਕੁਰਬਾਨੇ ਜਾਈਏ ਬਲਿਹਾਰੇ ਜਾਈਏ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਮੈਨੂੰ ਬੜੇ ਸੋਹਣੇ ਲੱਗਦੇ, ਬੜੇ ਚੰਗੇ ਲੱਗਦੇ, ਮੇਰੇ ਮਨ ਨੂੰ ਬਹੁਤ ਚੰਗੇ ਲੱਗਦੇ ਜਿਹੜੇ ਨਾਮ ਜਪਦੇ। ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ, ਜੇ ਇੱਥੇ ਨਹੀਂ ਬੈਠੇ ਤੇ ਫਿਰ ਗੁਰੂ ਨੂੰ ਸੋਹਣੇ ਨਹੀਂ ਲੱਗਦੇ। ਹਰ ਨਾਮ ਧਨ ਜਿਨੀ ਸੰਜਿਆ ਸੇਹੀ ਗੰਭੀਰ ਅਪਾਰ ਜੀਓ, ਹਰ ਅਮਿਓ ਰਸਾਇਣ ਪੀਵੀਏ, ਮੋਹ ਡਿੱਠੇ ਜਨ ਕੇ ਜੀਵੀਏ, ਕਾਰਜ ਸਭ ਸਵਾਰ ਲੈ, ਨਿਤ ਪੂਜਾ ਗੁਰ ਕੇ ਪਾਵ ਜੀਓ। ਰੋਜ਼ ਛੱਡ ਕੇ ਆ ਜਾ ਕਰੋ ਭੱਜ ਕੇ ਦਰਸ਼ਨ ਕਰਨ, ਸੱਚੇ ਪਾਤਸ਼ਾਹ ਦੇ ਚਰਨ ਸਪਰਸ਼ ਕਰਨ, ਨਿਤ ਪੂਜਾ ਗੁਰ ਕੇ ਪਾਵ ਜੀਓ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਲਾਹਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ। ਤੇ ਦੂਸਰੇ ਪਾਸੇ ਕਲਯੁੱਗ ਆ, ਕਲਯੁੱਗ ਦੀ ਇੱਕ ਇੱਕ ਜਿਹੜੀ ਇੱਕ ਇੱਕ ਸੈਨਾਪਤੀ ਇੱਕ ਇੱਕ ਵੀ ਉਹਦਾ ਜਿਹੜਾ ਉਹਦੀ ਫੌਜ ਦਾ ਬੰਦਾ ਨਾ, ਉਹ ਵੱਡੇ ਤੋਂ ਵੱਡੇ ਜਤੀ ਸਤੀ ਤਪੀ ਤੇ ਵਾਧੂ ਆ, ਇੱਕੋ ਹੀ ਚੀਜ਼ ਉਹਦੀ ਵਾਧੂ ਆ। ਤਿਸਨਾ ਆ ਜਾਏ ਭਾਵੇਂ, ਕਲਪਨਾ ਆ ਜਾਏ ਭਾਵੇਂ, ਅਸ਼ਾਂਤੀ ਆ ਜਾਏ ਭਾਵੇਂ, ਨਿੰਦਿਆ ਚੁਗਲੀ ਮੈਂ ਕਹਿੰਦਾ ਭਾਵੇਂ, ਕਾਮ ਕ੍ਰੋਧ ਲੋਭ, ਇਹਨਾਂ ਚੋਂ ਕੋਈ ਇੱਕ ਵੀ ਜੇ ਹਾਵੀ ਸਰੀਰ ਤੇ ਹੁੰਦਾ ਨਾ, ਤੇ ਉਹ ਸਭ ਕੁਛ ਰੋੜ ਕੇ ਰੱਖ ਦੇਗਾ, ਸਭ ਕੁਛ ਗਾਲ ਕੇ ਰੱਖ ਦੇਗਾ, ਉਹਨੂੰ ਕੁਰਾਏ ਪਾ ਦੇਗਾ, ਇੱਕ ਹੀ ਕੁਰਾਏ ਪਾ ਦੇਗਾ। ਇਹਨਾਂ ਸਾਰਿਆਂ ਤੋਂ ਬਚਣ ਵਾਸਤੇ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੇਰਾ ਹੋਰ ਪਾਸੇ ਖਿਆਲ ਚਲ ਗਿਆ। ਤੇ ਮੈਂ ਗੱਲ ਇਹ ਕਰਦਾ ਪਿਆ ਸੀ ਕਿ ਇਹਨਾਂ ਸਾਰਿਆਂ ਤੋਂ ਬਚਣ ਵਾਸਤੇ ਸਾਡਾ ਆਹਾਰ ਜਿਹੜਾ ਨਾ, ਉਹਦੇ ਵਿੱਚ ਹੇਰਾ ਫੇਰੀ ਦਾ ਧਨ ਨਹੀਂ ਹੋਣਾ ਚਾਹੀਦਾ। ਜੋ ਅਸੀਂ ਆਪਣਾ ਨੌਕਰੀ ਕਿਰਤ ਕਰਦੇ ਹਾਂ, ਆਪਣੀ ਕਿਰਤ ਦਾ ਹੋਣਾ ਚਾਹੀਦਾ ਹੈ। ਕਿਰਤ ਕਰਕੇ ਖਾਣੀ ਤੇ ਨਾਮ ਜਪ ਕੇ ਪਕਾਉਣੀ ਤੇ ਫਿਰ ਉਹ ਖਾਣੀ ਤੇ ਫਿਰ ਵੰਡ ਕੇ ਖਾਣੀ। ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਜਿਹੜਾ ਬੰਦਾ ਇਹ ਕੰਮ ਕਰਦਾ, ਸੱਚੇ ਪਾਤਸ਼ਾਹ ਹੁਕਮ ਕੀਤਾ, ਉਹਦਾ ਤੇ ਉਹਨਾਂ ਲੋਕਾਂ ਨਾਲੋਂ ਪਿਸ਼ਾਬ ਵੀ ਚੰਗਾ। ਸੱਚੇ ਪਾਤਸ਼ਾਹ ਕਹਿੰਦੇ ਉਹ ਸਿੱਖ ਦਾ ਤੇ ਦੁਨੀਆਂ ਦੇ ਲੋਕਾਂ ਨਾਲੋਂ ਪਿਸ਼ਾਬ ਵੀ ਚੰਗਾ। ਜਿੱਥੇ ਲੋਕੀ ਡਰਦੇ ਪੂਜਦੇ ਆ ਤੇ ਉੱਥੇ ਸਿੱਖ ਪਿਸ਼ਾਬ ਕਰ ਆਵੇ, ਐਸਾ ਸਿੱਖ ਤੇ ਉਹਨਾਂ ਨੂੰ ਉਹ ਛੱਡ ਕੇ ਜਾਣੇ ਪੈਂਦੀ ਜਗ੍ਹਾ। ਤੇ ਮੈਂ ਗੱਲ ਕੱਲ ਕਰ ਰਿਹਾ ਕਿ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ, ਐਸਾ ਜੇ ਕੋਈ ਸਿੱਖ ਹੈ ਤੇ ਦੁਨੀਆਂ ਦੇ ਰਾਜੇ ਮਹਾਰਾਜੇ ਸਾਧੂ ਹੋਰ ਹਰ ਪ੍ਰਕਾਰ ਦੇ ਸਾਧੂ ਰਿਸ਼ੀ ਮੁਨੀ ਜੋਗੀ ਜਤੀ ਹਰ ਪ੍ਰਕਾਰ ਦੇ, ਉਹ ਸਿੱਖ ਦੀ ਜੁੱਤੀ ਵਰਗੇ ਵੀ ਨਹੀਂ। ਮੈਂ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਸੁਣਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਆ ਕਿ ਉਹ ਸਿੱਖ ਦੀ ਜੁੱਤੀ ਵਰਗੇ ਵੀ ਨਹੀਂ। ਤੇ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕਰਦੇ ਸੀ, ਤੁਸੀਂ ਪੜ੍ਹ ਲਿਖ ਕੇ ਜੋ ਮਰਜ਼ੀ ਬਣੋ ਪਰ ਸਿੱਖ ਜ਼ਰੂਰ ਬਣੋ। ਜੇ ਸਿੱਖ ਬਣ ਗਏ ਤੇ ਫਿਰ ਅਸੀਂ ਤਿੰਨਾਂ ਲੋਕਾਂ 'ਚ ਲੋਕਾਂ ਨੂੰ ਸੁੱਖ ਦੇਣ ਵਾਲੇ ਬਣ ਸਕਦੇ ਹਾਂ, ਲੋਕਾਂ ਨੂੰ ਸੁੱਖ ਦੇਣ ਵਾਲੇ ਬਣ ਸਕਦੇ ਹਾਂ। ਆਪ ਤੇ ਸਾਡੀਆਂ ਕੁਲਾਂ ਤਾਰੀ ਜਾਣਗੀਆਂ, ਆਪ ਤਾਂ ਅਸੀਂ ਸੁੱਖ ਵਾਲੇ ਥਾਂ 'ਤੇ ਚਲੇ ਹੀ ਜਾਵਾਂਗੇ। ਸਿੱਖ ਉਹ ਆ ਜਿਹੜਾ ਬਚਨ ਮੰਨਦਾ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਕਲਯੁੱਗ ਦੀ ਮੈਂ ਗੱਲ ਕਰ ਰਿਹਾ ਸੀ। ਮੈਂ ਧੰਨਵਾਦ ਕਰਦਾ ਕੁਲਬੀਰ ਸਿੰਘ ਦਾ, ਕੱਲ੍ਹ ਮੇਰਾ ਇਹ ਰਹਿ ਗਿਆ ਸੀ ਵਿੱਚ ਅਤੇ ਮੈਂ ਗੱਲ ਕਰਦਾ ਸੀ ਅਤੇ ਫਿਰ ਉਹਨਾਂ ਨੇ ਅੱਜ ਵੀ ਮੈਨੂੰ ਸਮਾਂ ਦੇ ਦਿੱਤਾ ਅਤੇ ਫਿਰ ਸਮਾਂ ਮਿਲੇਗਾ ਅਤੇ ਅਗਲੀ ਗੱਲ ਹਾਲੇ ਕਲਯੁੱਗ ਦੀ ਕਰਾਂਗੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਐਸੇ ਘੋਰ ਸੜਦੇ ਭੁੜਦੇ ਜ਼ਮਾਨੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਇੰਨੇ ਸੁੱਖ ਵਾਲੇ ਥਾਂ 'ਤੇ, ਇੰਨੇ ਲਾਹੇ ਵਾਲੇ ਥਾਂ 'ਤੇ, ਇੰਨੇ ਚੰਗੇ ਪਾਸੇ ਤੋਰਿਆ ਹੋਇਆ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।